ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਵ ਲੇਹੋ ਤੁਮ ਕਥਾ ਸੁਧਾਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ ਆਪਣੀ ਭਗਤ ਨਿਵਾਹੇ ਠਾਕੁਰ ਆਇਓ ਆਹੇ ਆਪਣੀ ਭਗਤ ਨਿਵਾਹੇ ਠਾਕੁਰ ਆਇਓ ਆਹੇ ਰਹਾ ਨਾਮ ਪਦਾਰਥ ਹੋਏ ਸਕਾਰਥ ਹਿਰਦੈ ਚਰਨ ਬਸਾਹੇ ਇਹ ਮੁਕਤਾ ਇਹ ਜੁਗਤਾ ਰੱਖਹੋ ਸੰਤ ਸੰਗਾਹੇ ਨਾਮ ਧਿਆਵਾਉ ਸਹਿਜ ਸਮਾਵਾਉ ਨਾਨਕ ਹਰ ਗੁਣ ਗਾਹੇ ਇਹ ਮੁਕਤਾ ਇਹ ਜੁਗਤਾ ਰੱਖਹੋ ਸੰਤ ਸੰਗਾਹੇ ਨਾਮ ਧਿਆਵਾਉ ਸਹਿਜ ਸਮਾਵਾਉ ਨਾਨਕ ਹਰ ਗੁਣ ਗਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤੀ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਸਮਰੱਥ ਪਰਮ ਸ਼ਕਤੀ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਵਡਭਾਗੀ ਸਤਸੰਗੀ ਸਰੋਤਾ ਜਨੋ ਸਤਿਗੁਰੂ ਜੀ ਦੀ ਕਿਰਪਾਲਤਾ ਦੁਆਰਾ ਸੰਧਿਆ ਸਮੇਂ ਦਾ ਦੀਵਾਨ ਸਜਿਆ ਹੋਇਆ ਹੈ। ਰਹਿ ਰਾਜ ਸਾਹਿਬ ਦੇ ਪਾਠ ਤੋਂ ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਸ਼ਬਦ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਜੀ ਦੀ ਪਾਵਨ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਆਓ ਸਤਿਗੁਰੂ ਜੀ ਦੀ ਕਿਰਪਾਲਤਾ ਦੁਆਰਾ ਤੇ ਆਪ ਸੰਗਤ ਦੀ ਅਸੀਸ ਰਾਹੀਂ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਆਪਣੇ ਹਿਰਦੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰੀਏ। ਆਸਾ ਰਾਗ ਵਿੱਚ ਗੁਰਦੇਵ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਕਲਿਆਣਕਾਰੀ ਬੋਲ ਹਨ। ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਭਗਤੀ ਭਾਵਨਾ ਦੇ ਕਈ ਮਾਰਗ ਪ੍ਰਚਲਿਤ ਹੋਏ ਨੇ। ਆਪਣੀ ਕਲਿਆਣ ਵਾਸਤੇ ਜਦੋਂ ਮਨੁੱਖ ਨੂੰ ਸੋਝੀ ਮਿਲੀ ਤੇ ਜਿਸ ਤਰ੍ਹਾਂ ਬਾਹਰਲਾ ਹਨੇਰਾ ਦੂਰ ਕਰਨ ਵਾਸਤੇ ਪਹਿਲਾਂ ਪੱਥਰ ਤੇ ਪੱਥਰ ਘਸਾ ਕੇ ਅੱਗ ਪੈਦਾ ਕੀਤੀ ਗਈ, ਉਹਦੇ ਨਾਲ ਚਾਨਣ ਹੋਇਆ, ਫਿਰ ਦੀਵੇ ਇਜਾਦ ਹੋਏ, ਮਿੱਟੀ ਦੇ ਤੇਲ ਦੇ, ਸਰੋਂ ਦਾ ਤੇਲ, ਘਿਓ ਆਦਿ ਬਾਲਿਆ ਜਾਂਦਾ ਰਿਹਾ। ਫਿਰ ਇਸੇ ਤਰ੍ਹਾਂ ਲਾਲਟੈਨ ਗੈਸਾਂ ਦਾ ਚਾਨਣ, ਬੁੱਧੀ ਨੇ ਹੋਰ ਵਿਕਾਸ ਕੀਤਾ ਅਤੇ ਵੇਖਿਆ ਕਿ ਇਹ ਸਾਰੇ ਤਰ੍ਹਾਂ ਦਾ ਜੋ ਚਾਨਣ ਇਹਦੇ ਨਾਲ ਧੂੰਆਂ ਵੀ ਹੁੰਦਾ ਹੈ। ਫਿਰ ਇਹ ਬਿਜਲੀ ਇਲੈਕਟ੍ਰੀਸਿਟੀ ਪ੍ਰਗਟ ਹੋਈ ਅਤੇ ਇਹ ਧੂੰਆਂ ਰਹਿਤ ਚਾਨਣ ਮਨੁੱਖ ਨੂੰ ਮਿਲਿਆ। ਬਾਹਰਲਾ ਚਾਨਣ ਤਾਂ ਪ੍ਰਾਪਤ ਹੋ ਗਿਆ ਮਨੁੱਖੀ ਦਿਮਾਗ ਨੇ, ਰੱਬ ਦੇ ਬਖਸ਼ੇ ਹੋਏ ਦਿਮਾਗ ਦੁਆਰਾ ਹੀ ਜੀਵ ਨੇ ਇਹ ਪ੍ਰਗਟ ਕਰ ਲਿਆ। ਪਰ ਜੋ ਸਾਡੇ ਅੰਦਰ ਹਨੇਰਾ ਹੈ ਮਨ ਮੰਡਲ ਵਿੱਚ, ਇਹ ਵੀ ਬੜਾ ਜ਼ਬਰਦਸਤ ਹੈ, ਗੂੜਾ ਹਨੇਰਾ ਹੈ, ਅਗਿਆਨਤਾ ਦਾ ਹਨੇਰਾ, ਬੜਾ ਜ਼ਬਰਦਸਤ ਹੈ। ਇਸ ਨੇ ਮਨੁੱਖ ਨੂੰ ਇਹ ਭੁਲਾ ਦਿੱਤਾ ਕਿ ਤੂੰ ਕੌਣ ਹੈ। ਬੰਦਾ ਆਪਣੇ ਆਪ ਨੂੰ ਹੋਰ ਦਾ ਹੋਰ ਹੀ ਸਮਝ ਬੈਠਾ। ਇਹ ਤਿੰਨ ਚੀਜ਼ਾਂ ਦਾ ਸਾਡਾ ਵਜੂਦ ਬਣਿਆ, ਸਰੀਰ ਮਨ ਅਤੇ ਭਗਤੀ ਆਤਮਾ, ਸਰੀਰ ਮਨ ਅਤੇ ਆਤਮਾ। ਆਤਮਾ ਆਸਰਾ ਰੂਪ ਹੈ, ਇਹਦੇ ਵਿੱਚੋਂ ਹੀ ਮਨ ਦੀ ਪੈਦਾਇਸ਼ ਹੈ। ਮਨ ਮਾਇਆ ਦੀ ਸਤੋ ਗੁਣੀ ਅੰਸ਼ ਹੈ ਅਤੇ ਵਿਗੜਦਾ ਵਿਗੜਦਾ ਮੈਲਾ ਹੋ ਗਿਆ ਹੈ। ਅਤੇ ਇਸੇ ਤਰ੍ਹਾਂ ਇਹ ਸਾਡਾ ਸਰੀਰ ਹੈ ਅਤੇ ਮੈਲਾ ਮਨ ਬਾਹਰ ਮੁਖੀ ਹੈ, ਸਰੀਰ ਨੂੰ ਆਪਣਾ ਰੂਪ ਮੰਨ ਕੇ ਬੈਠਾ। ਇਹ ਬੜਾ ਜ਼ਬਰਦਸਤ ਕੜ੍ਹ ਹੈ, ਕਰੜਾਈ ਕਰੜੀ ਕੰਧ, ਮਾਨੋ ਗੁਰੂ ਮਹਾਰਾਜ ਨੇ ਕਿਹਾ, ਧਨ ਪਿਰ ਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੈ ਭੀਤ ਕਰਾਰੀ। ਕਰਾਰੀ ਅਰਥ ਕਰੜੀ, ਭੀਤ ਕੰਧ, ਕਰੜੀ ਕੰਧ ਹੈ ਆਤਮਾ ਅਤੇ ਮਨ ਦੇ ਵਿੱਚ। ਮਨ ਬਾਹਰ ਮੁਖੀ ਹੋ ਰਿਹਾ, ਸਰੀਰ ਨੂੰ ਆਪਣਾ ਰੂਪ ਮੰਨਿਆ। ਪ੍ਰਯੋਜਨ ਸੀ ਕਿ ਇਹ ਜਿਹੜਾ ਮਨ ਹੈ ਸਾਡਾ, ਭਗਤੀ ਵਾਲੇ ਸਾਧਨਾ ਦੁਆਰਾ ਆਤਮਾ ਦਾ ਗਿਆਨ ਹਾਸਲ ਕਰ ਲਏ, ਆਤਮਾ 'ਚ ਲੀਨ ਹੋ ਜਾਏ, ਇਹ ਮਰ ਜਾਏ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਹ ਇਹ ਕੈਸੇ ਹਰ ਪਾਏ। ਪਰ ਜਿੰਨੇ ਸਾਧਨ ਹਨ ਪਰਮਾਰਥ ਸਿੱਧ ਕਰਨ ਵਾਸਤੇ, ਚਾਹੇ ਤਪੱਸਿਆ, ਯੋਗਾ ਅਭਿਆਸ, ਧਿਆਨ ਸਾਧਨਾ ਇਤਿਆਦਿ ਇਤਿਆਦਿ, ਬੜੇ ਬੜੇ ਪ੍ਰਚਲਿਤ ਹੋਏ ਸੰਸਾਰ ਵਿੱਚ। ਉਹਨਾਂ ਵਿੱਚੋਂ ਕੋਈ ਕੋਈ ਕਾਮਯਾਬ ਹੋਇਆ, ਯੋਗੀਆਂ ਵਿੱਚੋਂ ਵੀ ਕਈ ਕਾਮਯਾਬ ਹੋਏ ਨੇ, ਤਪੱਸਵੀਆਂ ਵਿੱਚੋਂ ਵੀ ਹੋਏ ਨੇ, ਔਰ ਵਿਰਲੇ ਟਾਵੇਂ ਕਾਮਯਾਬ ਹੋਏ, ਕਿਉਂਕਿ ਰਸਤੇ 'ਚ ਆਈ ਹੋਮੈਂ। ਬੜਾ ਕੁਛ ਹੈ ਅੰਤਰੀਬ ਸਾਡੇ, ਜੋ ਰਸਤੇ 'ਚ ਅੜਚਣਾ ਪੈਂਦੀਆਂ, ਮੁੱਢ ਤਾਂ ਹੋਮੈਂ ਹੀ ਹੈ। ਅਤੇ ਹੋਮੈਂ ਕਰਕੇ ਕਿਸੇ ਨੂੰ ਕਾਮ ਨੇ ਗ੍ਰਸ ਲਿਆ। ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੂੰ ਪੁੱਛਿਆ ਸੀ ਵੀ ਇਹ ਕੀ ਗੱਲ ਜੀ, ਵੱਡੇ ਵੱਡੇ ਡਿੱਗ ਪੈਂਦੇ ਨੇ। ਮਹਾਂਪੁਰਸ਼ ਕਹਿਣ ਲੱਗੇ, ਜਦੋਂ ਹਨੇਰੀ ਆਉਂਦੀ ਹੈ ਨਾ, ਹਨੇਰੀ ਵੱਡੇ ਵੱਡੇ ਬਿਰਸ਼ ਜੜ੍ਹਾਂ ਤੋਂ ਪੁੱਟ ਦਿੰਦੀ ਹੈ, ਪਹਾੜ ਰਹਿ ਜਾਂਦੇ। ਪਹਾੜ ਨੂੰ ਹਨੇਰੀ ਨਹੀਂ ਹਿਲਾ ਸਕਦੀ, ਇੰਨੀ ਬੰਦਗੀ ਵਾਲਾ ਕੋਈ ਹੋਵੇ ਤਾਂ ਫਿਰ ਨਹੀਂ। ਇਸ ਕਰਕੇ ਸਤਿਗੁਰਾਂ ਨੇ ਕਿਹਾ ਵੀ ਪਰਮਾਰਥ ਸਿੱਧ ਕਰਨ ਲਈ ਆਪਣੇ ਕਰਮ 'ਤੇ ਟੇਕ ਨਹੀਂ ਰੱਖਣੀ। ਇਹ ਮਨ 'ਚ ਧਾਰਨਾ ਵੀ ਇੰਨੇ ਸਾਲ ਹੋ ਗਏ ਮੈਨੂੰ ਨਿਤਨੇਮ ਕਰਦਿਆਂ, ਮੈਂ ਇੰਨੀ ਭਗਤੀ ਕੀਤੀ ਹੈ, ਮੈਂ ਇੰਨੀ ਸੇਵਾ ਕੀਤੀ, ਮੈਂ, ਇਹ ਸਤਿਗੁਰੂ ਮਹਾਰਾਜ ਨੇ ਬਾਣੀ 'ਚ ਬਚਨ ਉਚਾਰੇ ਹਨ। ਹਮ ਬੱਡ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਇਹਨਾਂ ਦਾ। ਸਾਡਾ ਮਨ ਕੁਝ ਨਾ ਕੁਝ ਬਣ ਕੇ ਬੈਠਾ ਹੋਇਆ, ਇਹ ਮਨ ਕਿਤੇ ਆਪਣੇ ਆਪ ਨੂੰ ਕਵੀ ਸਮਝ ਲੈਂਦਾ, ਮਾਣ ਹੰਕਾਰ ਠੂਹੇ ਡਿੱਗਦੇ ਨੱਕ ਦੇ ਵਿੱਚੋਂ ਵੀ ਮੈਂ ਤਾਂ ਵੱਡਾ ਕਵੀ ਹਾਂ। ਕੁਲੀਨ ਉੱਚੀ ਜਾਤ, ਕੁਲ ਦਾ ਖਾਨਦਾਨ ਦਾ ਹੀ ਮਾਣ ਕਰੀ ਜਾਂਦਾ, ਅਸੀਂ ਆਲੂ ਵਾਲੀ, ਅਸੀਂ ਰੰਧਾਵੇ, ਅਸੀਂ ਬੇਦੀ, ਅਸੀਂ ਸੋਢੀ ਇਤਿਆਦਿ, ਇਉਂ ਹੰਕਾਰ ਅੰਦਰ ਹੈਗਾ, ਕੁਲ ਉੱਚੀ ਸਮਝਦਾ ਆਪਣੀ ਨਹੀਂ। ਉੱਥੇ ਕੁਲ ਜਾਤ ਨਹੀਂ ਚੱਲਦੀ, ਵਾਹਿਗੁਰੂ ਦੇ ਦਰ 'ਤੇ ਤਾਂ ਆਪਣੀ ਕਰਨੀ ਚੱਲਦੀ। ਕਿਸੇ ਜਿਹਦੇ ਜਿਸ ਮਰਜ਼ੀ ਖਾਨਦਾਨ ਨਾਲ, ਜਿਹੜੀ ਮਰਜ਼ੀ ਬੰਸ ਨਾਲ ਸੰਬੰਧ ਹੋਏ, ਕਰਨੀ ਆਪੋ ਆਪਣੀ। ਜਿਹੜਾ ਦੁਨਿਆਵੀ ਧਨ ਹੈ ਇਹ ਵਿਰਸਾ ਅੱਗੇ ਦਿੱਤਾ ਜਾ ਸਕਦਾ, ਪਿਤਾ ਦੀ ਜਾਇਦਾਦ ਦਾ ਪੁੱਤਰ ਮਾਲਕ ਬਣ ਜਾਏ, ਪਤਨੀ ਮਾਲਕ ਬਣ ਜਾਏ, ਪਰ ਧਰਮ ਖੁਦ ਕਮਾਉਣਾ ਪੈਂਦਾ। ਜਿਹੜੀ ਬੰਦਗੀ ਦਾ ਮਾਰਗ ਹੈ, ਇਹ ਨਹੀਂ ਵੀ ਪਿਤਾ ਨੇ ਕਮਾਈ ਕੀਤੀ ਹੈ, ਬੰਦਗੀ ਕੀਤੀ ਹੈ ਅਤੇ ਪੁੱਤਰ ਉਸ ਕਮਾਈ ਦਾ ਮਾਲਕ ਬਣ ਜਾਏਗਾ, ਇੰਝ ਨਹੀਂ ਹੈ। ਜੇ ਇੰਝ ਹੁੰਦਾ ਤਾਂ ਗੁਰੂ ਰਾਮਦਾਸ ਪਿਰਥੀ ਚੰਦ ਨੂੰ ਸੁਧਾਰ ਦਿੰਦੇ, ਉਹ ਆਪ ਸੰਸਕਾਰ ਇਹੋ ਜਿਹੇ ਇਕੱਠੇ ਕਰਕੇ ਬਹਿ ਗਿਆ, ਹੰਕਾਰ ਵੀ ਗੁਰਗੱਦੀ ਚਾਹੁੰਦਾ ਸੀ। ਆਪਣੇ ਵੱਲ ਬੰਦਾ ਵੇਖਦਾ ਨਹੀਂ ਕਿ ਮੈਂ ਅਧਿਕਾਰੀ ਨਹੀਂ ਹਾਂ, ਵੱਡੀ ਵਡਿਆਈ ਚਾਹੁੰਦਾ। ਇਹ ਹੋਮੈਂ ਦਾ ਅੰਦਰ ਐਡਾ ਵੱਡਾ ਜ਼ਬਰਦਸਤ ਪੜਦਾ ਪਿਆ ਹੋਇਆ। हर कोई व्यक्ति कुछ ना कुछ बन के बैठा हो। जिन्हां महापुरशां दी संगत दास ने कीती, उन्हां नूं जदों कोई कुछ पुछदा सी, उह कहिंदे सी कुछ बन के ना बह जिओ, कुछ बन के ना बह जिओ। ते सानूं बार बार कई वारी बचन करदे सन, हों मैं ना करी, कई वारी बख्शिश परे बचन भी कीते, नाल इह गया हों मैं ना करी, हंकार ना करी, आदिक सिंघां नूं इह सिख्या दिंदे सी। सो यह मनुखी मन का सुभा है कि यह कुछ ना कुछ बन जाता। इतों तक गुरु महाराज ने कहा कि माड़े कर्म कमा के भी बंदा हंकार करता, कई बार कर्म माड़ा किया, एक तो है ना चंगे कर्म का हंकार करे, किसी को विद्या है, गुण है, कला है, इत्यादि इत्यादि, उस चीज़ का माण कर रहे। जो गुरु महाराज कह रहे हैं असी कवि हाँ, उच्ची कुल वाले हाँ, असी पंडित विद्वान होंगे हाँ, विद्या पढ़ ली, कमाया कुछ भी नहीं, विद्या का ही माण चकी फिरते लोग। कई उदाहरण इतिहास में जो सतगुरु नानक देव जी काशी गए तो गोपाल दत्त नाँ का ब्राह्मणा का मुंडा आकड़े आया से पूरा हंकार के टिले चढ़े आया, तो गुरु महाराज ने हंकार निवृत्त किया। बेणी पंडित किताबा की उठ लदी फिरदा सी। बाबा ब्रह्मदास जिहदा इन्ना सन्मान लोग करते सी कि लखपति शाहूकारां दीआं जनानियां नूहां धीआं अपनिया अलमारियों विचों चादरां गलीचे खेस कढ़ कढ़ लिया के अगे विछाउंदियां सन, उहदे कदमां नूं मिट्टी ना लग जाए, विद्वान जाण के हंकार दे टिले ते चढ़िया होया। गुरु अर्जन देव जी ने हंकार तों थले लाया, उहदा हंकार मिटिया, उहनूं पता लगा कि संतपुणा की हुंदा। तां इस प्रकार वड्डी तों वड्डी पदवी प्राप्त करके गुरमुख प्यारे आपस को जो जाणे नीचा सौ गनी है सब ते उच्चा, जिमें बिरश दियां टाणियां नूं फल लगन ते उह हेठां नूं झुकियां हुंदियां, धरती वल नूं निशानी है कि इत्थे फल लगा है, जिहड़ियां टाणियां आकड़ियां हुण असमान वल नूं इह निशानी है कि इत्थे कख नहीं। इस प्रकार रब दे प्यारे अंदर यह निम्रता दा गहना वड्डा है, वड्डा गुण निम्रता दा। असी विद्वान हाँ, असी योगी हाँ, असी सन्यासी, गृहस्थियां दे घरां चों मंग के खाण वाले सिद्ध योगी, वह गृहस्थियों की निंदा करते, सतगुरां झाड़ा पाई होए अतीत गृहस्थता ज फिर उन्हों के घर मंगण जाए, वड्डे तुसीं कहिंदे हो तुसीं तां रोटी वास्ते उन्हां दे मथाज हुंदे, तो फिर हंकार कदा चकी फिरदे। तां इस प्रकार असी सन्यासी हाँ, सन्यास लिया त्यागी बड़े, एक सिंधु मत दा सी ते मस्कीन जी दे नाल तुरिया जाए संत कहाउंदा सी, उन्हें दो तीन वारी यह गल कही कि मैं लखां नूं लत मार आया, मस्कीन जी कहिंदे लत चंगी तरह नहीं वजी। तीजी वारी गल कही कि लत चंगी तरह वजी नहीं, शर्मिंदा हो गया, समझ गया वह बदल, क्योंकि विद्वान सी, समझ गया भी जो कह रहे सही है, लत वजी होंगी। कबीर माया तजी तो क्या भया, जो मान तजिया नहीं जाए, मान मुनि मुन वर गले, मान सबै को खाए, सारिआं नूं मान ही खाई जांदा, माया छड़ दित्ती ते की होया, माया दे त्यागण दा हंकार भी तां माया चंबड़ी हुई है। संत सुंदर सिंह भिंडरां वालिआं ने एक समागम करना सी ते एक महात्मा नूं सदन वास्ते सिंह भेजे, सिंह सी विद्वान सियाणे, उन्होंने कहा महापुरशो आयो उत्थे जोड़ मेले दे, कहण लगे उत्थे तां माया दा बोलबाला, वह त्यागी सी माया नूं हथ नहीं सी लाउंदे, कहिंदे वो उत्थे तां माया दा बोलबाला, बाद विच तां टिकाणे पहुंचे हो पर उदों अपने त्याग दा ही माण कर रहे सी, कहिंदे उत्थे माया दा बोलबाला। उह सिंघ सियाणे सी, कहण लगे महापुरशो गुस्ताखी माफ, असी तुहाडा निरादर नहीं कर रहे, उंज इक प्रश्न पुछो, कहिंदे दसो, कहिंदे जिहड़ा तुसी अपने सिर ते दिमाग ठंडा रखण वास्ते मक्खण रखिआ होइआ, जिहड़े अभ्यासी हन उह तेल झसणा जां मक्खण आदिक दिमाग नूं खुशकी हो जांदी, तां कहिंदे जिहड़ा मक्खण रखिआ होइआ सिर च, कृपा करके दस्सिओ माया तों बाहर है कि जां इह वी माया विच है। उह हस पए, कहिंदे सिंघो बड़े सियाणे हो, हस के कहण लगे आवां, फिर आए सन। इक होर उदाहरण, संत सुंदर सिंह जी कथा कर रहे सी महाराज साहब, ते एक बचन आया कोई ऐसोरे भगत जो माया ते रहत, एक अमृत नाम मेरा हृदय संचा। महापुरश अंतर जामी सी ते संगत विच एक नौजवान अभ्यासी बैठा सी, वह त्यागी सी माया नूं हथ नहीं सी लाउंदा, बाद विच तां वी टिकाणे पहुंचे, मैनूं पता है पर मैं ना नहीं मिला, तां वह टिकाणे पहुंचे पर उस वेले ये मान अंदर फुरिया उहनां दा। महापुरश कहिंदे गुरु महाराज पुछ रहे ने कोई ऐसा भगत है जो माया तो रहत होवे, मेरे हिरदे च अमृत नाम सिंज दे वसा दे, भाई मैं पुछ रहा, मैं बेनती कर रहा गुरु महाराज के बचना अनुसार, ਹੈ ਕੋਈ ਐਸਾ? ਤਾਂ ਉੱਠ ਕੇ ਖੜੇ ਹੋ ਗਏ, ਕਹਿੰਦੇ ਜੀ ਇਹ ਮਾਇਆ ਤੋਂ ਬਚਿਆ ਹੋਇਆ। ਕਹਿੰਦੇ ਪ੍ਰੇਮੀ ਜੀ ਬਹਿ ਜਾਓ, ਇਸ ਦਾ ਨਾਮ ਮਾਇਆ। ਕਹਿੰਦੇ ਪ੍ਰੇਮੀ ਜੀ ਬਹਿ ਜਾਓ, ਇਹਦਾ ਨਾਂ ਹੀ ਮਾਇਆ। ਇਹ ਵਿਕਾਰਾਂ ਰੂਪ ਵਿੱਚ ਹੋਮੈ ਆਦਿਕ ਰੂਪ ਵਿੱਚ ਮਾਇਆ ਚਮੜੀ ਦਿਸਦੀ ਨਹੀਂ ਹੈ, ਇਹ ਤਾਂ ਅੰਦਰ ਨੂੰ ਜਾਣਾ ਪੈਂਦਾ, ਫਿਰ ਆਪਣਾ ਆਪ ਦਿਸੇਗਾ ਕਿ ਕਿਹਾ ਹੈ। ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮਦਾਤ, ਅਸੀਂ ਗਿਆਨਵਾਨ ਹਾਂ, ਗਿਆਨੀ ਹੁੰਦੇ ਹਾਂ ਅਸੀਂ, ਅਸੀਂ ਗੁਣੀ ਪੁਰਸ਼ ਹਾਂ, ਸਾਡੇ ਕੋਲ ਗੁਣ ਹੈ ਬੜਾ। ਅਤੇ ਕਿਸੇ ਤਰ੍ਹਾਂ ਕੈਨੇਡਾ ਦੇ ਵਿੱਚ ਸੀ ਸੱਜਣ, ਉਹ ਬੜਾ ਗਰੂਰ ਨਾਲ ਬੋਲਿਆ, ਸਾਰਿਆਂ ਦੇ ਸਾਹਮਣੇ ਉਹ ਗੱਲ ਆਈ ਅਤੇ ਫਿਰ ਆਪ ਹੀ ਸ਼ਰਮਸ਼ਾਰ ਹੋ ਗਏ, ਮੈਨੂੰ ਵੱਧ ਘੱਟ ਜਿਹਾ ਬੋਲਿਆ ਉਹ, ਅਤੇ ਉਹ ਸ਼ਰਮਸ਼ਾਰ ਹੋ ਗਿਆ। ਫਿਰ ਕਹਿੰਦਾ ਗੁਸਤਾਖੀ ਮਾਫ ਨਹੀਂ। ਮੈਂ ਕਿਹਾ ਵੀ ਆਪਣਾ ਵੀ ਤੇਰਾ ਸਾਹਮਣੇ ਅੰਦਰੋਂ ਨਿਕਲੀ ਨਾ ਗੱਲ, ਵੀ ਤੇਰੇ ਅੰਦਰ ਜਿਹੜਾ ਤੂੰ ਵਾਜਾ ਜਾਣਦਾ ਵਜਾਉਣਾ ਇਹਦਾ ਹੰਕਾਰ ਅਤੇ ਬੋਲ ਪਿਆ ਤੇਰੇ ਅੰਦਰੋਂ, ਅਤੇ ਆਪਣੇ ਆਪ ਨੂੰ ਸੰਭਾਲ। ਤਾਂ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਉਂ ਕਿਸੇ ਨਾ ਕਿਸੇ ਰੂਪ ਵਿੱਚ ਅੰਦਰ ਬੈਠੀ ਹੋਈ ਹੈ। ਆਪਣਾ ਆਪ ਅਸੀਂ ਦੇਖਦੇ ਨਹੀਂ, ਦੂਜਿਆਂ ਵੱਲ ਵੇਖੀ ਜਾਂਦੇ ਹਾਂ, ਦੂਜਾ ਇੰਝ ਕਰਦਾ, ਦੂਜਾ ਇੰਝ ਕਰਦਾ, ਇਹ ਅੰਦਰ ਨੂੰ ਜਾਣਾ ਪੈਂਦਾ। ਆਪਣੇ ਆਪ ਨੂੰ ਜੋ ਵੇਖਣ ਲੱਗ ਪਏ, ਇਸਲਾਮ ਦਾ ਮੁਗਲਾਂ ਦੇ ਵਿੱਚੋਂ ਜਿਹੜਾ ਆਖਰੀ ਬਾਦਸ਼ਾਹ ਹੋਇਆ ਨਾ ਹਿੰਦੁਸਤਾਨ 'ਚ, ਬਾਬਰ ਤੋਂ ਇਹ ਮੁਗਲ ਆਏ ਅਤੇ ਆਖਰੀ ਬਾਦਸ਼ਾਹ ਇਹਨਾਂ ਦੀ ਬੰਸ ਵਿੱਚੋਂ ਅੱਗੇ ਹੋਇਆ, ਉਹਦਾ ਨਾਂ ਸੀ ਬਹਾਦਰ ਸ਼ਾਹ ਜ਼ਫਰ। 1857 ਵਿੱਚ ਅੰਗਰੇਜ਼ਾਂ ਜਦੋਂ ਦਿੱਲੀ 'ਤੇ ਕਬਜ਼ਾ ਕੀਤਾ, ਉਹ ਕਬਜ਼ਾ ਹੀ ਤਾਂ ਹੋਇਆ ਕਿਉਂਕਿ ਉਹ ਫਕੀਰਾਨਾ ਬਿਰਤੀ ਦਾ ਹੋ ਗਿਆ ਸੀ, ਰਾਜ ਭਾਗ ਵੱਲ ਵੇਖਦਾ ਹੀ ਨਹੀਂ ਸੀ, ਸਾਧੂ ਸੰਤਾਂ ਫਕੀਰਾਂ ਦੀ ਸੰਗਤ ਕਰ ਕਰਕੇ ਅੰਤਰਮੁਖ ਹੋ ਗਿਆ ਸੀ। ਅਤੇ ਉਹ ਹੈ ਬਾਦਸ਼ਾਹ ਸੀ ਵੇਖ ਲਓ ਦਿੱਲੀ ਦਾ, ਪਰ ਉਹਦੇ ਬੋਲ ਬੜੇ ਉੱਚੇ ਹੈ, ਪੜ੍ਹਦੇ ਲੋਕ। ਉਹਨੇ ਲਿਖਿਆ ਫਾਰਸੀ ਵਿੱਚ, ਉਹ 'ਚ ਲਿਖਿਆ ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਜਦੋਂ ਆਪਣੇ ਗੁਨਾਹਾਂ ਦਾ ਪਤਾ ਨਹੀਂ ਸੀ, ਇਹ ਮਨੁੱਖ ਵੇਖਦਾ ਨਹੀਂ ਆਪਣੇ ਆਪ ਨੂੰ, ਤਾਂ ਕਰਕੇ ਨਹੀਂ ਖਬਰ। ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆ ਕੇ ਐਬੋ ਹੁਨਰ, ਜਬ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤਬ ਜਹਾਂ ਮੈਂ ਕੋਈ ਬੁਰਾ ਨਾ ਰਹਾ। ਜਦੋਂ ਆਪਣੇ ਗੁਨਾਹਾਂ 'ਤੇ ਨਜ਼ਰ ਪਈ ਤੇ ਹੁਣ ਕੋਈ ਬੁਰਾ ਨਜ਼ਰੀ ਨਹੀਂ ਆਉਂਦਾ। ਐ ਜ਼ਫਰ ਉਸੇ ਆਦਮੀ ਨਾ ਜਾਣੀਏਗਾ, ਉਸ ਬੰਦੇ ਨੂੰ ਬੰਦਾ ਨਾ ਸਮਝਣਾ, ਹੋ ਕਿਤਨਾ ਵੀ ਆਲਮ ਔ ਫੈਜ਼ੋ ਜ਼ਕਾ, ਜਿੰਨਾ ਮਰਜ਼ੀ ਵਿਦਵਾਨ ਹੋਵੇ, ਬੜਾ ਕੁਝ ਉਹਦੇ ਪਾਸ ਹੋਵੇ, ਬੜਾ ਸਿਆਣਾ ਹੋਵੇ, ਜਿਸੇ ਐਸ਼ ਮੇਂ ਖੌਫੇ ਖੁਦਾ ਨਾ ਰਹਾ, ਐਸ਼ ਭਾਵ ਸੁੱਖ ਮਿਲੇ ਹੋ, ਜਿਸੇ ਐਸ਼ ਮੇਂ ਖੌਫੇ ਖੁਦਾ ਨਾ ਰਹਾ, ਜਿਸੇ ਤੈਸ਼ ਮੇਂ ਯਾਦੇ ਖੁਦਾ ਨਾ ਰਹਾ। ਔਰ ਇਸ ਪ੍ਰਕਾਰ ਐਸ਼ ਵਿੱਚ ਪਰਮਾਤਮਾ ਵੀ ਯਾਦ ਨਹੀਂ ਆਇਆ, ਤੈਸ਼ ਗੁੱਸੇ 'ਚ ਰੱਬ ਦਾ ਖੌਫ ਭੁੱਲ ਗਿਆ, ਉਸ ਬੰਦੇ ਨੂੰ ਬੰਦਾ ਨਹੀਂ ਜਾਂਦਾ। ਤਾਂ ਇਸ ਪ੍ਰਕਾਰ ਦੇ ਉੱਚੇ ਬੋਲ ਹਨ ਸਿਆਣਿਆਂ ਨੇ। ਧੰਨ ਗੁਰੂ ਅਰਜਨ ਤੇਗ ਬਹਾਦਰ ਸਾਹਿਬ ਮਹਾਰਾਜ, ਜਦੋਂ 5 ਸਾਲ ਦੀ ਅਵਸਥਾ ਸੀ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਰੋਜ਼ ਆਉਂਦੇ ਸੀ, ਗੁਰੂ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਕਰਕੇ ਫਿਰ ਸੰਗਤ ਵਿੱਚ ਨੀਵੀਂ ਪਾ ਕੇ ਬੈਠਦੇ ਸੀ। ਜਦੋਂ ਤੁਰੇ ਆਉਂਦੇ ਹੁੰਦੇ ਸੀ ਉਦੋਂ ਨੀਵੀਂ ਪਈ ਹੁੰਦੀ ਸੀ ਅਤੇ ਹਮੇਸ਼ਾ ਨੀਵੀਂ ਪਾ ਕੇ ਤੁਰਦੇ ਸੀ। ਅਤੇ ਸੰਗਤ ਨੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛ ਲਿਆ ਵੀ ਮਹਾਰਾਜ, ਜਿਹੜਾ ਤੁਹਾਡਾ 5ਵਾਂ ਸਾਹਿਬਜ਼ਾਦਾ ਤੇਗ ਬਹਾਦਰ, ਉਹ ਨੀਵੀਂ ਕਿਉਂ ਪਾ ਕੇ ਰੱਖਦੇ? ਤਾਂ ਕਹਿੰਦੇ ਸਿੱਖੋ ਕੱਲ੍ਹ ਨੂੰ ਪੁੱਛਾਂਗੇ ਤੁਹਾਡੇ ਸਾਹਮਣੇ, ਸਤਿਗੁਰੂ ਤਾਂ ਜਾਣਦੇ ਹੀ ਸਨ। ਤਾਂ ਪੁੱਛਿਆ, ਲਾਲ ਜੀ ਇਹ ਸੰਗਤ ਪੁੱਛਦੀ ਹੈ, ਸਿੱਖ ਪੁੱਛਦੇ ਨੇ, ਤੁਸੀਂ ਨੀਵੀਂ ਕਿਉਂ ਪਾ ਕੇ ਰੱਖਦੇ ਹੋ? ਤਾਂ ਕਿਹਾ, ਪਿਤਾ ਜੀ ਆਪਣੇ ਔਗਣ ਵੇਖਦਾ ਰਹਿੰਦਾ, ਜਿਹਦੇ 'ਚ ਆਪਣੇ 'ਚ ਔਗਣ ਹੋਣ ਉਹਨੂੰ ਸਿਰ ਉੱਚਾ ਚੁੱਕ ਕੇ ਲੋਕਾਂ ਵੱਲ ਵੇਖਣ ਦਾ ਅਧਿਕਾਰ ਨਹੀਂ ਹੈ। ਏਡੀ ਵੱਡੀ ਸਿੱਖਿਆ ਇਹ 5 ਸਾਲ ਦੀ ਉਮਰ ਵਿੱਚ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰੋ। ਸੋ ਇਸ ਪ੍ਰਕਾਰ ਮਨੁੱਖ ਆਪਣੇ ਆਪ ਨੂੰ ਨਹੀਂ ਵੇਖਦਾ, ਅਤੇ ਇਹ ਜਿਹੜੀ ਜਿਹੜੀ ਚੀਜ਼ ਧਾਰਨ ਕੀਤੀ, ਤਪੱਸਿਆ ਕੀਤੀ, ਯੋਗਾ ਅਭਿਆਸ ਕੀਤਾ, ਸੰਨਿਆਸ ਲਿਆ, ਤਿਆਗੀ ਬਣਿਆ, ਦਿਗੰਬਰ ਬਣਿਆ, ਹੰਕਾਰ ਮਿਟਿਆ ਹੀ ਨਹੀਂ, ਘਰ ਬਾਰ ਛੱਡ ਗਏ ਲੋਕ, ਪਰ ਫਿਰ ਮੱਥੇ ਟਿਕਾਉਣ ਦੀ ਲਾਲਸਾ, ਇਹ ਬੜੀ ਜ਼ਬਰਦਸਤ ਹੈ ਮਾਇਆ। ਹਜ਼ੂਰ ਨੇ ਕਿਹਾ, ਮੋਹਨੀ ਮੋਹ ਲਈਏ ਤ੍ਰੈ ਗੁਨੀਆਂ, ਲੋਭ ਵਿਆਪੀ ਝੂਠੀ ਦੁਨੀਆਂ, ਮੇਰੀ ਮੇਰੀ ਕਰਕੇ ਸੰਚੀ ਅੰਤ ਕੀ ਵਾਰ, ਸਗਲੇ ਛਲੀਆ ਨਿਰਭਉ ਨਿਰੰਕਾਰ ਦੇ ਅਲੀਆ, ਜੀ ਜੰਤ ਸਗਲੇ ਪ੍ਰਤ ਪਲੀਆ, ਰਹਾਓ ਇੱਕ ਹੈ ਸ਼ਰਮ ਕਰ ਗਾਡੀ ਗੱਡ ਹੈ, ਇੱਕ ਹੈ ਸੁਪਨ ਦਾਮ ਨਾ ਛੱਡ ਹੈ, ਰਾਜ ਕੁਮਾਏ ਕਰੀ ਜਨ ਥੈਲੀ, ਤਾਂ ਕਹਿ ਸੰਗ ਨਾ ਚੰਚਲ ਚੱਲੀਆ। ਫਿਰ ਅੱਗੇ ਹੁਣ ਜਿਹੜੇ ਤਿਆਗੀ ਹੈ ਨਾ, ਉਹਨਾਂ ਨੂੰ ਕਿਹੜੀ ਮਾਇਆ ਚੰਬੜੀ, ਹੋਏ ਉਹ ਧੂਤ ਬੈਠੇ ਲਾਏ ਤਾਰੀ, ਤਾੜੀਆਂ ਸਮਾਧੀਆਂ ਲਾ ਲੈ ਤਿਆਗੀ ਬਣ ਕੇ, ਜੋਗੀ ਜਤੀ ਪੰਡਿਤ ਵਿਚਾਰੀ, ਗ੍ਰਹਿ ਮੜੀ ਮਸਾਣੀ ਬਨ ਮੈਂ ਵਸਤੇ, ਊਠ ਤਿੰਨਾ ਕਿਆ ਲਾਗੀ ਪੱਲੀਆ, ਘਰਾਂ 'ਚ ਮੜੀਆਂ ਮਸਾਣਾਂ 'ਚ ਵਸਣ ਵਾਲਿਆਂ ਦੇ ਪੱਲੇ ਨਾਲ ਲੱਗੀ ਹੋਈ ਹੈ, ਛੱਡਦੀ ਨਹੀਂ ਗਹਿੜਾ। ਇਹ ਮਾਇਆ ਐਸੀ ਹੈ। ਇਸ ਕਰਕੇ ਪਰਮਾਰਥ ਦਾ ਮਾਰਗ ਸੌਖਾ ਨਹੀਂ ਹੈ, ਇਸੇ ਕਰਕੇ ਨਹੀਂ ਸੌਖਾ ਕਿਉਂਕਿ ਮਨ ਮੋਟਾ, ਮਨ ਕੁਝ ਬਣ ਕੇ ਬੈਠਾ ਹੈ, ਇਸ ਲਈ ਪਰਮਾਰਥ ਦਾ ਮਾਰਗ ਔਖਾ ਇਸ ਮਨ ਦੇ ਮੋਟਾਪੇ ਕਰਕੇ, ਮਨ ਮੋਟਾ। ਕਬੀਰ ਮੁਕਤ ਦੁਆਰਾ ਸੰਕੁਰਾ, ਕਬੀਰ ਜੀ ਕਹਿੰਦੇ ਮੁਕਤੀ ਦਾ ਦਰਵਾਜ਼ਾ ਬੜਾ ਸੰਕੀਰਣ ਹੈ, ਤੰਗ ਰਸਤਾ ਹੈ। ਕਬੀਰ ਮੁਕਤ ਦੁਆਰਾ ਸੰਕੁਰਾ ਕਿੰਨਾ ਬਰੀਕ ਹੈ ਜੀ, ਕਹਿੰਦੇ ਰਾਈ ਦਸੇ ਭਾਏ, ਜਿਵੇਂ ਦਾਣਾ ਹੁੰਦਾ ਨਾ ਸਰੋਂ ਦਾ, ਇੱਦਾਂ ਜੱਟ ਜ਼ਿਮੀਂਦਾਰ ਰਾਈ ਬੀਜ ਦਿੰਦੇ ਸੀ, ਰਾਈ ਦਾ ਦਾਣਾ ਬੜਾ ਬਰੀਕ, ਕਹਿੰਦੇ ਉਹਦੇ ਨਾਲੋਂ ਵੀ ਦਸਵਾਂ ਹਿੱਸਾ ਬਰੀਕ, ਉਹਦੇ ਨਾਲੋਂ ਵੀ ਦਸਵਾਂ ਹਿੱਸਾ। ਮਨ ਤੋਂ ਮੈਗਲ ਹੋਏ ਰਹੇ ਹੋ, ਮਨ ਤਾਂ ਬਣ ਰਿਹਾ ਹਾਥੀ, ਨਿਕਸੋ ਕਿਉਂ ਕਿਹਾ ਜਾਏ ਉਸ ਦਰ। ਇਹੀ ਕਠਿਨਾਈ ਇਸੇ ਗੱਲ ਦੀ ਹੈ ਵੀ ਮਨ ਕੁਝ ਬਣ ਕੇ ਬੈਠਾ ਹੋਇਆ ਅਤੇ ਮਰਜ਼ੀ ਵੀ ਆਪਣੀ ਕਰਦਾ, ਗੁਰਾਂ ਦੇ ਆਖੇ ਨਹੀਂ ਲੱਗਦਾ, ਆਪਣੇ ਮਨ ਦਾ ਮੋਟਾਪਾ, ਮਨ ਦਾ ਹੰਕਾਰ ਮਿਟਣ ਵਾਲੇ ਰਾਹ ਨਹੀਂ ਤੁਰਦਾ। ਤਾਂ ਇਸ ਤਰ੍ਹਾਂ ਹਰ ਕਰਮ ਦਾ ਹੰਕਾਰ, ਬਲਕਿ ਬੁਰੇ ਕਰਮਾਂ ਦਾ ਵੀ ਹੰਕਾਰ, ਗੁਰੂ ਮਹਾਰਾਜ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ, ਨਿਤ ਨੇ ਫੁੱਲ ਕਰਮ ਕਮਾਏ ਬਫਾਵੈ ਦੁਰਮਤੀਆ, ਬਫਾਉਣਾ ਮੈਣੇ ਹੰਕਾਰ ਕਰਨਾ, ਡੀਂਗਾਂ ਮਾਰਨੀਆਂ। ਨੇਫਲ ਕਰਮ ਨਿਸਫਲ ਕਰ ਰਿਹਾ ਪਰ ਉਹਦਾ ਵੀ ਬਫਾਏ ਹੰਕਾਰ ਕਰ ਰਿਹਾ, ਦੁਰਮਤੀ ਹੈ ਨਾ, ਖੋਟੀ ਮਤ ਹੈ, ਤਾਂ ਕਰਕੇ ਨਿਤ ਨੇਫਲ ਕਰਮ ਕਮਾਏ ਬਫਾਵੈ ਦੁਰਮਤੀਆ, ਜਬ ਆਣਾ ਬਲਵੰਚ ਕਰ ਝੂਠ, ਝੂਠ ਬੋਲ ਕੇ ਬਲਵੰਚ ਵਲ ਛਲ ਧੋਖਾ ਫਰੇਬ ਕਰਕੇ ਠੱਗੀ ਮਾਰ ਕੇ ਘਰ 'ਚ ਆਇਆ। ਕਹਿੰਦਾ ਵੇਖੇ ਕਿੱਡਾ ਚਲਾਕ ਆ ਮੈਂ, ਲੁੱਟ ਕੇ ਲੈ ਅਗਲੇ ਕਮਰਿਆ ਕਰ ਕਰਮ ਮਾੜਾ ਕੀਤਾ। ਸਿਆਣੇ ਕਹਿੰਦੇ ਨੇ 100 ਵਾਰੀ ਲੁੱਟੇ ਜਾਣਾ ਇਹ ਜਾਇਜ਼ ਆਪਣੇ ਲਈ ਫਾਇਦੇਮੰਦ ਆ, 1 ਵਾਰੀ ਕਿਸੇ ਨੂੰ ਲੁੱਟਣਾ ਠੱਗੀ ਮਾਰਨੀ ਉਹਦਣ ਤੁਸੀਂ ਲੁੱਟੇ, ਜਦੋਂ ਕਿਸੇ ਨਾਲ ਤੁਸੀਂ ਧੋਖਾ ਕੀਤਾ ਤੁਸੀਂ ਧੋਖਾ ਖਾਵੇ ਮਾਇਆ ਹੱਥੋਂ, ਤੁਹਾਨੂੰ ਕੋਈ ਲੁੱਟ ਕੇ ਲੈ ਜਾਏ ਕੋਈ ਗੱਲ ਨਹੀਂ ਰੱਬ ਫਿਰ ਦੇ ਦੇਗਾ, ਤੁਹਾਡੇ ਨਾਲ ਕਿਸੇ ਨੇ ਧੋਖਾ ਕੀਤਾ ਕਹਿਣਾ ਕੋਈ ਨਹੀਂ ਵਾਹਿਗੁਰੂ ਦੀ ਰਜ਼ਾ ਤਾਂ, ਪਰ ਤੁਸੀਂ ਨਾ ਧੋਖਾ ਕਰੋ ਕਿਸੇ ਨਾਲ, ਸਿੱਖਿਆ ਇਹ ਹੈ ਸਿਆਣਿਆਂ ਨੇ। ਸੋ ਇਸ ਪ੍ਰਕਾਰ ਮਾੜੇ ਕਰਮ ਦਾ ਵੀ ਹੰਕਾਰ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹੋ ਜਿਹੇ ਬੰਦੇ ਵੀ ਤੁਹਾਨੂੰ ਧਰਤੀ 'ਤੇ ਮਿਲਣਗੇ, ਮੇਰੇ ਵਰਗੇ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਉਹ ਬੰਦੇ ਨਹੀਂ ਖੋਤੇ ਨੇ। ਨਾਨਕ ਤੇ ਨਰ ਅਸਲ ਖਰ, ਖਰ ਮੈਨੇ ਖੋਤਾ, ਜੇ ਬਿਨ ਗੁਣ ਗਰਭ ਕਰੰਤ, ਬਿਨਾਂ ਗੁਣਾਂ ਤੋਂ ਹੀ ਤਕੱਬਰ ਚੁੱਕੀ ਫਿਰਦਾ। ਔਰ ਜਿਹੜਾ ਜਿਹੜਾ ਕਰਮ ਮਨੁੱਖ ਕਰ ਰਿਹਾ ਨਾ ਸਰੀਰਕ ਤੌਰ 'ਤੇ ਉਹਦੀ ਹਉਮੈ ਨਹੀਂ ਛੱਡਦਾ, ਹਉਮੈ ਧਾਰਨ ਕਰਕੇ ਰੱਖਦਾ। ਅਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ, ਤੀਰਥ ਵਰਤ ਔਰ ਦਾਨ ਕਰ, ਇਹ ਵੇਖ ਲਿਓ ਵੀ ਇਹ ਕਰਦੇ ਲੋਕ ਕਿ ਨਹੀਂ, ਇਹ ਕਰਦੇ ਹਨ। ਅੰਦਰ ਹੰਕਾਰ ਬੈਠਾ ਆਇਆ ਵੀ ਮੈਂ ਦਾਨ ਕੀਤਾ, ਇੱਥੋਂ ਤੱਕ ਵੀ ਗੁਰਦੁਆਰੇ ਮੈਂ ਇੰਨੀ ਮਾਇਆ ਦਿੱਤੀ, ਮੈਂ ਦਿੱਤੀ, ਤੈਨੂੰ ਕਿੱਥੋਂ ਪ੍ਰਾਪਤ ਹੋਈ ਸੀ, ਤੂੰ ਕਿੱਥੋਂ ਜੰਮਿਆ, ਤੈਨੂੰ ਪੈਦਾ ਕਿਹਨੇ ਕੀਤਾ। ਸਿੰਘਾਪੁਰ ਜਾਈਏ ਨਾ, ਉੱਥੇ ਵੱਡੀਆਂ ਵੱਡੀਆਂ ਸਲੇਟਾਂ ਗੁਰਦੁਆਰੇ ਦੇ ਬਾਹਰ ਲਿਖ ਕੇ ਲਾਈਆਂ, ਦਾਨੀ ਸੱਜਣਾਂ ਦੀ ਸੂਚੀ, ਤੂੰ ਦਾਨੀ ਹੈ। ਫਿਰ ਗੁਰੂ ਮਹਾਰਾਜ ਮੰਗਤੇ ਹੋਏ, ਦਾਨ ਤਾਂ ਮੰਗਤਿਆਂ ਨੂੰ ਗਰੀਬਾਂ ਨੂੰ ਦਿੱਤਾ ਜਾਂਦਾ, ਇੱਥੇ ਦਾਨ ਨਹੀਂ ਹੈ ਤੁੱਛ ਭੇਟਾ ਹੈ, ਭਾਵੇਂ ਕਰੋੜ ਡਾਲਰ ਇੱਥੇ ਰੱਖੋ ਇਹ ਤੁੱਛ ਭੇਟਾ ਹੀ ਹੋਏਗੀ। ਸਾਹਿਬ ਦੇ ਅੱਗੇ ਕੀ ਵੱਡੀ ਚੀਜ਼ ਹੈ, ਜਿਹਦੇ ਕੋਲੋਂ ਅਸੀਂ ਮੰਗ ਰਹੇ ਹਾਂ ਉਹਦੇ ਅੱਗੇ ਵੱਡੀਆਂ ਚੀਜ਼ਾਂ ਕਿੱਥੇ ਹਨ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀਰਾ ਭੇਟ ਕੀਤਾ, ਕਦੇ ਜਾਓ ਹਜ਼ੂਰ ਸਾਹਿਬ 'ਚ, ਉੱਥੇ ਸਪੈਸ਼ਲ ਗੁਰਦੁਆਰਾ ਬਣਿਆ, ਗੁਰਦੁਆਰਾ ਹੀਰਾ ਘਾਟ, ਗੁਰਦੁਆਰਾ ਨਗੀਨਾ ਘਾਟ, ਇਹਦੇ ਆਦਿਕ ਬਣੇ ਹੋਏ ਨੇ। ਉਹ ਹੀਰੇ ਘਾਟ ਵਿਖੇ ਉਹਨੇ ਇੱਕ ਹੀਰਾ ਭੇਟਾ ਕੀਤਾ ਗੁਰੂ ਮਹਾਰਾਜ ਨੂੰ, ਉਸ ਇਲਾਕੇ 'ਚੋਂ ਬਹਾਦਰ ਸ਼ਾਹ ਫਿਰਦਾ ਸੀ ਅਤੇ ਗੁਰੂ ਮਹਾਰਾਜ ਨੂੰ ਮਿਲਦਾ ਸੀ। ਉਹਨੇ ਹੀਰਾ ਭੇਟਾ ਕੀਤਾ ਔਰੰਗਜ਼ੇਬ ਦੇ ਬੇਟੇ ਨੇ ਅਤੇ ਸੋਗਰਾ ਚੁੱਕ ਕੇ ਮਾਰਿਆ ਗੋਦਾਵਰੀ 'ਚ। ਕਹਿਣ ਲੱਗਾ ਜੀ, ਇਹ ਆਮ ਮਾਮੂਲੀ ਪੱਥਰ ਨਹੀਂ ਸੀ, ਇਹ ਸਾਡੇ ਖਾਨਦਾਨ ਵਿੱਚ ਚੱਲਿਆ ਆ ਰਿਹਾ ਬੜੇ ਚਿਰਾਂ ਤੋਂ, ਬਾਬਰ ਦੇ ਸਮੇਂ ਤੋਂ ਸਾਡੇ ਵੱਡੇ ਵਡੇਰਿਆਂ ਕੋਲ ਸੀ। ਮਹਾਰਾਜ, ਇਹ ਤਾਂ ਬੜੀ ਕੀਮਤੀ ਚੀਜ਼ ਸੀ। ਮਹਾਰਾਜ ਕਹਿੰਦੇ, ਅੱਛਾ ਬਾਦਸ਼ਾਹ, ਬੜੀ ਮਹਿੰਗੀ ਚੀਜ਼ ਸੀ? ਕਹਿਣ ਲੱਗਾ ਹਾਂ। ਮਹਾਰਾਜ ਕਹਿੰਦੇ, ਫਿਰ ਵੇਖ ਨੇੜੇ ਹੀ ਕਿਨਾਰੇ 'ਤੇ ਸੁੱਟਿਆ, ਇੱਥੇ ਕਿਤੇ ਪਿਆ ਹੋਣਾ। ਬਾਦਸ਼ਾਹ ਅੱਗੇ ਗਿਆ, ਢੇਰ ਲੱਗੇ ਪਏ ਸੀ ਹੀਰਿਆਂ ਦੇ, ਸਮਝ ਆ ਗਈ ਜਿਹਦੀ ਨਜ਼ਰ ਪੱਥਰਾਂ ਨੂੰ ਹੀਰੇ ਬਣਾ ਦਿੰਦੀ ਹੈ ਉਹਦੇ ਅੱਗੇ ਹੀਰਾ ਕਿਆ ਹੈ, ਉਸ ਦੇ ਅੱਗੇ ਹੀਰਾ ਕੀ ਚੀਜ਼ ਹੈ। ਤਾਂ ਇਸ ਪ੍ਰਕਾਰ ਇਹੋ ਜਿਹੀ ਭਾਵਨਾ ਅੰਦਰ ਰੱਖਣੀ ਹੈ ਵੀ ਇਹ ਸਾਹਿਬ ਦਾ ਦਰ ਹੈ, ਅਸੀਂ ਇੱਥੇ ਵੱਡੇ ਨਹੀਂ ਕੁਛ ਵੀ। ਮਸਕੀਨ ਜੀ, ਹਜ਼ੂਰ ਸਾਹਿਬ ਸ਼ਾਮਾਂ ਨੂੰ ਰਹਿ ਰਾਸੋ ਦਾ ਪਾਠ ਕਰਨ ਬੈਠੇ ਪ੍ਰਕਰਮਾਂ 'ਚ, ਅਤੇ ਇੱਕ 80-90 ਸਾਲ ਦਾ ਬਜ਼ੁਰਗ ਕੁੱਭ ਨਿਕਲਿਆ ਹੋਇਆ, ਅਤੇ ਇਉਂ ਨਿਗਾਹ ਦੇ ਉੱਤੇ, ਨਜ਼ਰਾਂ ਦੇ ਉੱਤੇ ਨਾ ਇੱਥੇ ਅੱਖਾਂ ਉੱਤੇ ਹੱਥ ਰੱਖ ਕੇ ਕੁਝ ਲੱਭ ਰਿਹਾ ਸੀ ਫਰਸ਼ 'ਤੇ। ਮਸਕੀਨ ਜੀ ਉੱਠ ਕੇ ਗਏ, ਕਹਿੰਦੇ ਬਜ਼ੁਰਗੋ, ਕੋਈ ਚੀਜ਼ ਗੁਆਚ ਗਈ ਆ, ਮੈਂ ਲੱਭਦਿਆਂ ਕੀ ਡਿੱਗਾ। ਉੱਪਰ ਨੂੰ ਧਿਆਨ ਕਰਕੇ ਕਹਿੰਦਾ, ਗਿਆਨੀ ਜੀ, ਨਹੀਂ ਗੁਆਚਿਆ ਨਹੀਂ ਕੁਛ ਵੀ, ਪਿਛਲੇ ਸਾਲ ਇੱਥੇ 1000 ਰੁਪਈਆ ਦਿੱਤਾ ਸੀ, ਇਹ ਕਹਿੰਦੇ ਅਸੀਂ ਤੁਹਾਡਾ ਨਾਮ ਲਿਖ ਦਿਆਂਗੇ, ਕਿਤੇ ਲਿਖਿਆ ਹੀ ਨਹੀਂ ਇਹਨਾਂ ਨੇ। ਕਹਿੰਦੇ ਹੱਦ ਹੋ ਗਈ ਬਜ਼ੁਰਗੋ, ਸਾਰੀ ਉਮਰ ਲੰਘ ਗਈ ਆ, ਆਪਣਾ ਹੀ ਨਾਮ ਲੱਭਦੇ ਫਿਰਦੇ ਹੋ। ਲੱਭਣਾ ਸੀ ਰੱਬ ਦਾ ਨਾਮ, ਉਮਰ ਬੀਤ ਗਈ ਹੈ, ਇਹ ਨਾਮ ਰਹਿਣਾ ਨਹੀਂ ਦੁਨੀਆਂ 'ਤੇ, ਮਿਟ ਜਾਣਾ ਹੈ। ਗਲਤ ਅੱਖਰ ਵਾਂਗੂ ਨਾਮੋ ਨਿਸ਼ਾਨ ਬੰਦੇ ਦਾ ਮਿਟ ਜਾਂਦਾ ਹੈ। ਐਵੇਂ ਹੀ ਯਤਨ ਕਰ ਰਿਹਾ ਵੀ ਦੁਨੀਆਂ 'ਚ ਮੇਰਾ ਕਿਤੇ ਨਾਮ ਰਹਿ ਜਾਵੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਇਸ ਵੇਲੇ ਪਾਕਿਸਤਾਨ ਦੇ ਵਿੱਚ ਬਾਲ ਗੁੰਦਾਈ ਯੋਗੀ ਦਾ ਟੱਲਾ, ਸਾਖੀ ਤਾਂ ਲੰਬੀ, ਮੈਂ ਸੰਖੇਪ 'ਚ ਬੇਨਤੀ ਕਰਾਂਗਾ। ਜਿਹੜਾ ਉੱਥੋਂ ਦਾ ਇੰਚਾਰਜ ਸੀ, ਉਹਨੇ ਆਸ਼ਰਮ ਬਣਾਇਆ, ਇੱਕ ਪਾਸੇ ਮਸੀਤ ਇੱਕ ਪਾਸੇ ਮੰਦਰ, ਅੱਠੇ ਪੈਰ ਭੰਡਾਰਾ ਵਰਤਦਾ ਸੀ, ਆਪ ਭਖੜਾ ਪੀਸ ਕੇ ਰੋਟੀ ਖਾਂਦਾ ਸੀ। ਅਤੇ ਸਤਿਗੁਰੂ ਨਾਨਕ ਦੇਵ ਜੀ ਦਾ ਜਦੋਂ ਮਿਲਾਪ ਹੋਇਆ, ਹਜ਼ੂਰ ਬਾਹਰ ਬੈਠੇ ਸੀ ਜਾੜ ਵਿੱਚ, ਉਹਦੇ ਚੇਲੇ ਸੱਜਣ ਆਏ ਮਾਰੇ, ਕਹਿੰਦੇ ਨਹੀਂ ਅੱਜ ਆਸ਼ਰਮ ਲੱਭਿਆ, ਕੱਲ੍ਹ ਨੂੰ ਫਿਰ ਲੱਭਦੇ ਫਿਰਾਂਗੇ, ਨਹੀਂ ਖੁੱਲ੍ਹੇ ਸਮਾਨ ਥੱਲੇ ਰਾਤ ਗੁਜ਼ਾਰਾਂਗੇ। ਪਰ ਉਹ ਫਿਰ ਆਪ ਚੱਲ ਗਿਆ, ਨਿਮਰਤਾਵਾਨ ਸੀ, ਸਤਿਗੁਰਾਂ ਨੂੰ ਬੇਨਤੀ ਕਰਕੇ ਲੈ ਗਿਆ। ਅਤੇ ਸਤਿਗੁਰੂ ਮਹਾਰਾਜ ਨੂੰ ਉੱਚੇ ਜਾਣ ਕੇ ਫਿਰ ਉਹਨੇ ਇੱਕ ਪ੍ਰਸ਼ਨ ਕੀਤਾ, ਚੇਤੇ ਰੱਖਣਾ, ਦਸਾਂ ਸਤਿਗੁਰਾਂ ਨੇ ਕਦੇ ਕਿਸੇ ਸਾਧੂ ਸੰਤ 'ਤੇ, ਕਿਸੇ ਸਿੱਧ 'ਤੇ, ਕਿਸੇ ਪੰਡਿਤ ਵਿਦਵਾਨ 'ਤੇ ਕਿਸੇ ਦੇ ਕੋਈ ਪ੍ਰਸ਼ਨ ਨਹੀਂ ਕਦੇ ਕੀਤਾ। ਪ੍ਰਸ਼ਨ ਕਰਨ ਵਾਲਾ ਸਵਾਲੀ ਹੁੰਦਾ, ਮੰਗਤਾ, ਚੇਤੇ ਰੱਖਣਾ, ਪ੍ਰਸ਼ਨ ਉਹ ਕਰਦਾ ਜਿਹਨੂੰ ਕੁਛ ਲੋੜ ਹੈ, ਸਵਾਲੀ। ਜਿਵੇਂ ਸਾਡੇ ਇੰਡੀਆ ਦੇ ਵਿੱਚ ਕੋਈ ਦਰ 'ਤੇ ਆ ਕੇ ਦਰਵਾਜ਼ਾ ਖੜਕਾਏ, ਬੈਲ ਡੋਰ ਬੈਲ ਕਰੇ, ਨੌਕਰ ਬਾਹਰ ਜਾਂਦਾ, ਵੇਖ ਕੇ ਆ ਕੇ ਦੱਸਦਾ ਮਾਲਕ ਨੂੰ, ਜੀ ਬਾਹਰ ਕੋਈ ਸਵਾਲੀ ਖੜਾ, ਮਤਲਬ ਮੰਗਤਾ। ਇਸੇ ਤਰ੍ਹਾਂ ਹੀ ਸਵਾਲ ਕਰਨ ਵਾਲਾ ਮੰਗਤਾ ਹੁੰਦਾ, ਉਹਦੇ ਅੰਦਰ ਅਧੂਰਾਪਣ ਹੈ, ਉਹ ਸਵਾਲ ਕਰੇਗਾ। ਜੋ ਪੂਰਨ ਪਦ 'ਤੇ ਪਹੁੰਚਿਆ ਹੋਇਆ ਉਹਨੇ ਸਵਾਲ ਕੀ ਕਰਨਾ। ਸਤਿਗੁਰਾਂ ਨੇ ਕਦੇ ਕਿਸੇ 'ਤੇ ਸਵਾਲ ਨਹੀਂ ਕੀਤਾ, ਸਵਾਲਾਂ ਦੇ ਜਵਾਬ ਦਿੱਤੇ, ਅਤੇ ਜਵਾਬ ਬਾਖੂਬੀ ਐਸੇ ਦਿੱਤੇ ਕਿ ਨਿਸ਼ਾ ਕਰਾ ਦਿੱਤੇ, ਨਿਹਾਲ ਕਰਤਾ ਜਵਾਬ ਦੇ ਕੇ। ਇਹ ਹੁਣ ਉਸ ਪਾਸੇ ਮੈਂ ਨਾ ਜਾਵਾਂ। ਉਸਨੇ ਕਿਹਾ ਵੀ ਮਹਾਰਾਜ, ਸਾਰੀ ਜ਼ਿੰਦਗੀ ਲੰਘ ਗਈ ਹੈ, ਖਾਲੀ ਹੈ ਹਿਰਦਾ, ਗੱਲ ਬਣੀ। ਤਾਂ ਗੁਰੂ ਮਹਾਰਾਜ ਕਹਿਣ ਲੱਗੇ, ਵੇਖੋ ਉਹ ਲੋਕਾਂ ਵਾਸਤੇ ਆਸ਼ਰਮ ਚੱਲ ਰਿਹਾ ਸੀ, ਆਪ ਭਖੜਾ ਪੀਸ ਕੇ ਸਾਦੀ ਜੀ ਰੋਟੀ ਬਣਾ ਕੇ ਖਾਂਦਾ, ਇਹੋ ਜਿਹਾ ਸਾਦਾ ਜੀਵਨ ਤਿਆਗੀ। ਪਰ ਗੁਰੂ ਮਹਾਰਾਜ ਕਹਿੰਦੇ, ਤੇਰੇ ਹਿਰਦੇ 'ਚ ਮਾਇਆ ਚੰਬੜੀ ਹੋਈ, ਮਾਇਆ ਦੀ ਲੇਸ ਅੰਦਰ, ਇਹ ਕੌਣ ਦੱਸੇ ਸਤਿਗੁਰਾਂ ਤੋਂ ਬਿਨਾਂ। ਕਹਿਣ ਲੱਗਾ, ਜੀ ਕਿਸ ਰੂਪ ਵਿੱਚ ਚੰਬੜੀ ਹੋਈ ਆ, ਮਹਾਰਾਜ ਇਹ ਵੀ ਦੱਸ ਦਿਓ। ਮਹਾਰਾਜ ਕਹਿੰਦੇ, ਸੱਚ ਬੋਲੀ, ਤੇਰੇ ਹਿਰਦੇ ਅੰਦਰ ਇਹ ਤੌਖਲਾ ਬਣਿਆ ਰਹਿੰਦਾ ਨਾ, ਕਿ ਇਹ ਜਿਹੜਾ ਸਿਲਸਿਲਾ ਮੇਰਾ ਚੱਲਦਾ ਡੇਰਾ ਇਸੇ ਤਰ੍ਹਾਂ ਚੱਲਦਾ ਰਹੇ, ਇਹ 'ਚ ਖੜੋਤ ਨਾ ਆਏ, ਪਦਾਰਥ ਆਉਂਦੇ ਰਹਿਣ, ਲੋਕ ਛਕਦੇ ਰਹਿਣ, ਇਸੇ ਤਰ੍ਹਾਂ ਇਹ ਸਿਲਸਿਲਾ ਚੱਲੀ ਜਾਏ। ਇੱਥੋਂ ਹੀ ਚੇਲੇ ਰੱਖਣ ਦੀ ਆਦਤ, ਜਿਵੇਂ ਸਿਆਲਕੋਟ ਵਾਲਾ ਹਮਜ਼ਾ ਗੌਂਸ ਸ਼ਾਹੂਕਾਰ ਦਾ ਪੁੱਤ ਮੰਗਦਾ ਸੀ ਅਤੇ ਉਹਨਾਂ ਨਹੀਂ ਦਿੱਤਾ, ਅਤੇ ਕਹਿੰਦਾ ਅੱਗ ਲਾ ਕੇ ਸਾੜ ਦੇਣਾ ਸਿਆਲਕੋਟ। ਚੇਲਾ ਕਿਉਂ ਮੰਗਦਾ ਸੀ, ਉਹਨਾਂ ਦਾ ਬੇਟਾ ਆਪਣਾ ਚੇਲਾ ਬਣਾਉਣ ਲਈ, ਵੀ ਅਗਾਂਹ ਮੇਰਾ ਸਿਲਸਿਲਾ ਡੇਰਾ ਚੱਲਦਾ ਰਹੇ, ਜਦੋਂ ਤੂੰ ਚਲੇ ਜਾਣਾ ਤੈਨੂੰ ਡੇਰੇ ਨਾਲ ਕੀ ਮਤਲਬ। ਰੱਬ ਦੀ ਬੰਦਗੀ ਕਰ, ਜਿਸ ਵਾਸਤੇ ਮਨੁੱਖਾ ਜਨਮ ਮਿਲਿਆ। ਤਾਂ ਇਸ ਤਰ੍ਹਾਂ ਹੀ ਇਹ ਜਿਹੜਾ ਸੀ, ਹਜ਼ੂਰ ਕਹਿਣ ਲੱਗੇ, ਅੰਦਰ ਤੇਰੇ ਇੱਛਾ ਬਣੀ ਰਹਿੰਦੀ ਹੈ ਵੀ ਇਹ ਸਿਲਸਿਲਾ ਚੱਲਦਾ ਰਹੇ। ਕਹਿਣ ਲੱਗਾ, ਹਾਂ ਜੀ ਇਹ ਗੱਲ ਤਾਂ ਹੈ। ਮਹਾਰਾਜ ਕਹਿੰਦੇ, ਫਕੀਰਾ ਤੇਰੇ ਭਾਗਾਂ 'ਤੇ ਭਖੜੇ ਦੀ ਰੋਟੀ ਆ, ਤੈਨੂੰ ਕੀ ਚੱਲੇ ਜਾਂ ਨਾ ਚੱਲੇ, ਇਹ ਰੱਬ ਦੇ ਬੰਦੇ ਜੀ ਹਨ ਸਾਰੇ, ਇਹ ਰੱਬ ਦੁਆਰਾ ਹੀ, ਪਰਮਾਤਮਾ ਦੁਆਰਾ ਹੀ ਪ੍ਰਤਪਾਲਾ ਹੋ ਰਹੀ ਹੈ, ਤੂੰ ਨਹੀਂ ਕਰ ਰਿਹਾ, ਤੇਰੀ ਵੀ ਪ੍ਰਤਪਾਲਾ ਵਾਹਿਗੁਰੂ ਕਰ ਰਿਹਾ, ਇਹਨਾਂ ਦੀ ਵੀ ਵਾਹਿਗੁਰੂ ਕਰ ਰਿਹਾ, ਆਉਣ ਵਾਲੇ ਸਮੇਂ ਜਿਹੜੇ ਜੰਮਣਗੇ ਉਹਨਾਂ ਦੀ ਵੀ ਪ੍ਰਤਪਾਲਾ ਕਰਨ ਦਾ ਜਿੰਮਾ ਉਹਦਾ, ਤੇਰਾ ਨਹੀਂ। ਇਹ ਛੱਡਦੇ ਮਨ 'ਚ ਉੱਠਿਆ, ਇੱਥੇ ਸਿਮਰਨ ਵਸਾ, ਇਹ ਫੁਰਨਾ ਤਿਆਗ, ਇਹ ਇੱਛਾ ਤਿਆਗ ਦੇ, ਮਾਇਆ ਚੰਬੜੀ ਹੋਈ ਹੈ। ਇਸ ਪ੍ਰਕਾਰ ਇੱਕ ਹੋਰ ਬਚਨ ਯਾਦ ਆਇਆ, ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਉਹ ਬਚਨ ਲਿਖਿਆ। ਇੱਕ ਸੰਤ ਤਰਨ ਤਾਰਨ ਵਾਲੇ ਸੀ, ਭੋਲਾ ਸਿੰਘ, ਆਪਣੇ ਮੁਰਸ਼ਦ ਦੀ ਉਹਨਾਂ ਬੜੀ ਸੇਵਾ ਕੀਤੀ, ਜਵਾਨੀ ਦੀ ਉਮਰ 'ਚ ਆਏ ਸੰਤ ਜੀ ਦੇ ਕੋਲ ਅਤੇ ਬੜੀ ਸੇਵਾ ਕੀਤੀ, ਉਦੋਂ ਤਮੰਨਾ ਕੋਈ ਨਹੀਂ ਸੀ, ਜਿਹੜੇ ਰਾਤ ਸੇਵਾ ਸਿਮਰਨ ਦੀ ਕਮਾਈ 'ਚ ਲੱਗੇ ਰਹਿੰਦੇ, ਬਹੁਤ ਘੱਟ ਸੌਂਦੇ ਸੀ, ਘੱਟ ਖਾਂਦੇ ਸੀ, ਅਤੇ ਉਹ ਮਹਾਂਪੁਰਸ਼ਾਂ ਨੇ ਸਰੀਰ ਛੱਡਣਾ ਸੀ, ਉਹਨਾਂ ਕਿਹਾ ਭੋਲਾ ਸਿੰਘ ਲਿਆਓ ਸਦਕੇ ਪੱਗ ਬੰਨਣੀ, ਅਤੇ ਭੋਲਾ ਸਿੰਘ ਦੌੜ ਗਿਆ। ਇਹ ਆਪ ਉਹਨਾਂ ਨੇ ਭਾਈ ਵੀਰ ਸਿੰਘ ਨੂੰ ਵਚਨ ਦੱਸਿਆ, ਸੰਤ ਗਿਆਨੀ ਗੁਰਬਚਨ ਸਿੰਘ ਨੂੰ ਆਪਣਾ ਹਿਰਦਾ ਖੋਲ੍ਹ ਕੇ ਦੱਸਿਆ ਸੀ, ਮਹਾਂਪੁਰਸ਼ਾਂ ਫਿਰ ਕਸਰ ਕੱਢੀ ਸੀ ਜਿਹੜੀ ਉਹਦੇ ਅੰਦਰ ਕਸਰ ਪਈ ਹੋਈ ਸੀ। ਤਾਂ ਉਹਨੇ ਦੱਸਿਆ ਵੀ ਮੈਂ ਦੌੜ ਗਿਆ, ਉਦੋਂ ਹਰੀਕੇ ਪੱਤਣ 'ਤੇ ਪੁੱਲ ਨਹੀਂ ਸੀ ਹੁੰਦਾ, ਬੇੜੀ ਰਾਹੀਂ ਦਰਿਆ ਪਾਰ ਕਰਨਾ ਸੀ, ਸਤਲੁਜ ਅਤੇ ਬਿਆਸ ਦੋਵਾਂ ਦਾ ਸੰਗਮ ਹੈ ਹਰੀਕੇ ਪੱਤਣ, ਉਹ ਦਰਿਆ ਪਾਰ ਕਰਨਾ ਸੀ। ਤਾਂ ਹਜ਼ੂਰ ਮਹਾਂਪੁਰਸ਼ਾਂ ਨੇ ਮਗਰ ਸੇਵਾਦਾਰ ਭਜਾਏ ਵੀ ਜਾਓ ਫੜ ਕੇ ਲਿਆਓ। ਜਦੋਂ ਫੜ ਕੇ ਲਿਆਉਂਦਾ ਤਾਂ ਕਹਿਣ ਲੱਗੇ, ਭੋਲਾ ਸਿੰਘ ਸਾਡਾ ਬਚਨ ਮੰਨ, ਇਹ ਪੱਗ ਤੈਨੂੰ ਬੰਨਣੀ। ਉਹ ਦੱਸਦਾ ਸੀ ਕਿ ਪਹਿਲਾਂ ਕੋਈ ਇੱਛਾ ਨਹੀਂ ਸੀ, ਤਮੰਨਾ ਨਹੀਂ, ਮੈਂ ਦੂਰੋਂ ਹੀ ਦੌੜਿਆ ਸੀ, ਮੈਂ ਪੱਗ ਨਹੀਂ ਸੀ ਚਾਹੁੰਦਾ, ਮੈਂ ਤਾਂ ਸੇਵਾ ਕਰਨਾ ਚਾਹੁੰਦਾ, ਇਹੋ ਜਿਹੀ ਲਗਨ ਲੱਗੀ ਹੋਈ ਸੀ, ਪਰ ਉਹਨਾਂ ਪੱਗ ਜ਼ਬਰਦਸਤੀ ਬੰਨ੍ਹ ਦਿੱਤੀ। ਤਾਂ ਕਹਿੰਦੇ ਫਿਰ ਉਹ ਚੜ੍ਹਾਈ ਕਰ ਗਏ, ਤੇ ਇੱਥੇ ਗੁਰੂ ਅਰਜਨ ਦੇਵ ਦੇ ਸਥਾਨ ਤੇ ਸਵੇਰੇ ਸ਼ਾਮ ਮੈਂ ਦਰਸ਼ਨ ਕਰਨ ਆਉਣਾ ਮੱਥਾ ਟੇਕਣ, ਤੇ ਜਿਹੜੇ ਮਰਿਆਦਾ ਵਾਲੇ ਸਿੰਘ ਹਨ ਉਹ ਤਾਂ ਫਤਿਹ ਬੁਲਾਉਂਦੇ ਨੇ ਤੇ ਬਹੁਤੀ ਜਨਤਾ ਮੈਨੂੰ ਮੱਥੇ ਟੇਕੀ ਜਾਂਦੀ ਆ। ਤੇ ਜਦੋਂ 2-4 ਸਾਲ ਲੰਘ ਗਏ ਨਾ ਮੱਥੇ ਟੇਕਦਿਆਂ, ਤਾਂ ਕਹਿੰਦੇ ਇਹ ਮੇਰੇ ਸਾਹਮਣੇ ਗੱਲ ਆਈ ਵੀ ਜਿਹੜੇ ਮੱਥਾ ਟੇਕਦੇ ਉਹ ਚੰਗੇ ਲੱਗਦੇ ਨੇ, ਜਿਹੜੇ ਫਤਿਹ ਬੁਲਾਉਂਦੇ ਉਹ ਚੰਗੇ ਨਹੀਂ ਲੱਗਦੇ। ਮਨ 'ਚ ਹੰਕਾਰ ਪੈਦਾ ਹੋ ਗਿਆ, ਮੱਥੇ ਟਿਕਾਉਣ ਦੀ ਲਾਲਸਾ ਕੁਝ ਬਣ ਕੇ ਬਹਿ ਗਿਆ ਮਨ। ਇੰਝ ਇਹ ਖੁਰਾਕ ਮਿਲ ਗਈ ਲੋਕਾਂ ਤੋਂ ਮੱਥੇ ਟਿਕਣ ਵਾਲੀ, ਜਿਹੜੀ ਖੁਰਾਕ ਸੀ ਨਾ ਉਹ ਮਨ ਨੇ ਗ੍ਰਹਿਣ ਕਰ ਲਈ, ਮਨ ਨੂੰ ਚੰਬੜ ਗਈ ਖੁਰਾਕ। ਤਾਂ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ ਕਿਹਾ, ਭੋਲਾ ਸਿੰਘਾ ਰੋਗੀ ਹੋ ਗਿਆ। ਕਹਿਣ ਲੱਗਾ, ਹਾਂ ਮਹਾਂਪੁਰਸ਼ ਹੋਏ ਤਾਂ ਮੈਨੂੰ ਪਤਾ ਲੱਗ ਗਿਆ ਵੀ ਰੋਗ ਚੰਬੜ ਗਿਆ, ਪਰ ਹੁਣ ਰੋਗ ਲੱਥੇ ਕਿਵੇਂ? ਕਹਿੰਦੇ ਸਤਿਗੁਰੂ ਮਹਾਰਾਜ ਨੇ ਬਾਣੀ ਇਸੇ ਵਾਸਤੇ ਉਚਾਰਨ ਕੀਤੀ ਆ, ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ। ਮਹਾਰਾਜ ਕਹਿੰਦੇ ਇਹ ਅਗਿਆਨੀਆਂ ਵਾਲਾ ਕੰਮ ਹੈ, ਮੁਸ਼ਕ ਕਪੂਰ ਇਤਰ ਫਲੇਲ ਸੁਗੰਧੀਆਂ, ਇਹ ਸਰੀਰ 'ਤੇ ਮਿਲੀ ਦੀਆਂ ਨਾ ਪਵਿੱਤਰ ਚੀਜ਼ਾਂ ਹੁੰਦੀਆਂ, ਸਾਫ਼ ਸੁਥਰੀਆਂ ਚੰਗੀਆਂ ਲੱਗਦੀਆਂ ਸਭ ਨੂੰ, ਪਰ ਇਹ ਸਰੀਰ ਏਡੀ ਨੀਵੀਂ ਚੀਜ਼ ਆ, ਇਸ ਦੇਹ ਨੂੰ ਪਰਸ ਕੇ ਉਹ ਵੀ ਮਲੀਨ ਹੋ ਜਾਂਦੀਆਂ। ਇਸ ਸਰੀਰ ਵਿੱਚ ਕੀ ਹੈ? ਖੂਨ, ਮਿੱਝ, ਹੱਡੀਆਂ, ਨਾੜੀਆਂ, ਥੁੱਕ, ਵਿਸ਼ਟਾ ਮੂਤਰ, ਸਭ ਕੁਝ ਗੰਦਾ ਬੰਦਾ। ਉੱਤੇ ਚਮੜੀ ਦਾ ਪੋਚਾ ਜਿਹਾ ਫਿਰਿਆ ਹੋਇਆ, ਜਿਵੇਂ ਰੂੜੀ 'ਤੇ ਦਿਸ਼ਾਲਾ ਪਾਇਆ ਹੋਵੇ, ਇਹ ਚਮੜੀ ਦੇ ਪੋਚਾ ਫਿਰਿਆ ਨਾ ਉੱਪਰ, ਹੋਰੇ ਕਿਹਾ ਹੈ। ਤਾਂ ਕਹਿੰਦੇ ਜਿਹੜੇ ਇਸ ਦੇਹ ਦਾ ਮਾਣ ਕਰਦੇ, ਇਸ ਦੇਹ ਨੂੰ ਮੱਥਾ ਟਿਕਾਉਣਾ ਚਾਹੁੰਦੇ ਨੇ, ਅਗਿਆਨੀ ਹਨ, ਸੰਤ ਨਹੀਂ ਹੋ ਸਕਦੇ। ਭੁੱਲਾ ਸਿਆ, ਅਗਿਆਨ ਚੰਬੜ ਗਿਆ ਤੇ ਇਹਦੇ ਵਿੱਚੋਂ ਨਿਕਲ। ਕਹਿਣ ਲੱਗੇ ਸੱਤ ਬਚਨ, ਕਹਿੰਦੇ ਇਹਨਾਂ ਬਚਨਾਂ ਦਾ ਪਾਠ ਕਰੀ ਜਾਇਆ ਕਰ, ਮਨ ਨੂੰ ਝਾੜਾਂ ਪਾਇਆ ਕਰ ਕਿ ਕੀ ਬਣ ਕੇ ਬੈਠਾ, ਇਹ ਦੇਹੀ ਨੂੰ ਮੱਥਾ ਟਿਕਾਉਣਾ ਚਾਹੁੰਦਾ ਹੈ ਤਾਂ ਖਾਕ ਬਣ ਜਾਏਗੀ। ਤਾਂ ਇਸੇ ਪ੍ਰਕਾਰ ਹਜ਼ੂਰ ਨੇ ਕਿਹਾ, ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਬਿਸ਼ਟਾ ਗੰਦਗੀ, ਅਸਤ ਹੱਡੀਆਂ, ਰਕਤ ਖੂਨ, ਸਾਰਾ ਕੁਝ ਗੰਦਾ ਮੰਦਾ। ਆ ਨਵੇਂ ਛਿੱਦਰ ਸਰਬ ਹੈ ਅਪਵਿੱਤਰਾ, ਨੌ ਦੇ ਨੌ ਜਿਹੜੇ ਛੇਕ ਹਨ ਸਾਡੇ ਸਰੀਰ ਦੇ, ਨੌ ਗੋਲਕਾਂ, ਅੱਖਾਂ, ਕੰਨ, ਨਾਸਾਂ, ਆ ਮੂੰਹ, ਸਾਰੀਆਂ ਚੀਜ਼ਾਂ ਸਾਫ਼ ਨਾ ਕਰੀਏ ਬਦਬੋ ਆਈ ਜਾਂਦੀ, ਅੱਖਾਂ ਵਿੱਚੋਂ ਗੰਦਾ ਪਾਣੀ ਵਗਦਾ, ਕੰਨਾਂ 'ਚੋਂ ਮੈਲ ਨਿਕਲਦੀ ਆ, ਅਤੇ ਨਾਸਾਂ 'ਚੋਂ ਵੀ ਮੈਲ ਸਰਬਦੀ ਬਾਹਰ ਨੂੰ, ਹੇਠਲੇ ਦੋਵੇਂ ਦੁਆਰੇ ਵੀ ਗੰਦਗੀ ਬਾਹਰ ਕੱਢਣ ਵਾਲੇ, ਇਹ 'ਚ ਹੈ ਕੀ ਪੂਜਾ ਕਰਨ ਵਾਲੀ ਚੀਜ਼? ਅਤੇ ਦੇਹ ਹੀ ਫਸਿਆ ਆ ਬੰਦਾ, ਇਹ ਮਨ ਜਿਹੜਾ ਹੈ ਇਹਨੂੰ ਬੜੇ ਵਧੀਆ ਸਮਝ ਰਿਹਾ, ਚੀਜ਼ 'ਤੇ 'ਚ ਫਸਿਆ ਆ, ਇਹਦਾ ਹੰਕਾਰ ਚੁੱਕੀ ਫਿਰਦਾ, ਹੰਕਾਰ ਇੱਥੋਂ ਸ਼ੁਰੂ ਹੁੰਦਾ। ਇਹਨੂੰ ਕਹਿੰਦੇ ਦੇਹ ਅਧਿਆਸ, ਸਭ ਕੋਈ ਆਪਣੇ ਆਪ ਨੂੰ ਵਧੀਆ, ਸੋਹਣਾ, ਵੱਡਾ, ਤਾਕਤਵਰ ਸਮਝ ਰਿਹਾ ਹੈ, ਅਤੇ ਫਿਰ ਜੋ ਕੁਝ ਪ੍ਰਾਪਤ ਹੋਇਆ ਉਹਦੀ ਮੇਰ ਵੀ, ਮਾਇਆ ਪਦਾਰਥਾਂ ਦੀ ਪਕੜ ਵੀ ਜਮ੍ਹਾਂ ਹੋਈ, ਅਤੇ ਫਿਰ ਉਹਦੀ ਹੰਗਤਾ, ਮਮਤਾ ਐਂਡ ਹੰਗਤਾ, ਮਮਤਾ ਵੀ ਅਤੇ ਹੰਗਤਾ ਵੀ ਇਹਨੂੰ ਚੰਬੜੀ ਹੋਈ ਹੈ ਮਨ ਨੂੰ। ਇਸ ਮਨ ਨੂੰ ਵੇਖੋ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖਾ, ਇਹ ਹੰਗਤਾ ਅਣਹੋਈ ਹੈ, ਚੰਬੜ ਗਈ ਹੈ ਮਨ ਨੂੰ ਸੰਸਾਰ ਵਿੱਚੋਂ, ਜੋ ਜੋ ਕਰਮ ਕੀਏ ਹਨ ਉੱਥੋਂ ਨਾਲ ਨਾਲ ਚੰਬੜੀ ਗਈ। ਪੈਗੰਬਰ ਮੁਹੰਮਦ ਸਾਹਿਬ ਦੇ ਦੋਹਤਰੇ ਹਸਨ, ਜੋ ਬਾਅਦ ਸ਼ਹੀਦ ਕੀਤਾ ਗਿਆ ਕਰਬਲਾ ਦੀ ਧਰਤੀ 'ਤੇ, ਹਸਨ ਨੂੰ ਉਹਦੀ ਘਰਵਾਲੀ ਨੂੰ ਨਾਲ ਗੰਢ ਕੇ ਜ਼ਹਿਰ ਦਵਾਈ ਗਈ ਸੀ, ਅਤੇ ਹੁਸੈਨ ਨੂੰ ਜੰਗ ਕਰਕੇ ਮਾਰਿਆ, ਸ਼ਰਨ ਪਏ ਨੂੰ ਮਾਰਤਾ ਸੀ ਮੁਸਲਮਾਨਾਂ ਵੱਲੋਂ, ਸੁੰਨੀਆਂ ਵੱਲੋਂ, ਉਹ ਸ਼ੀਆ ਸੀ। ਮੁਹੰਮਦ ਸਾਹਿਬ ਦੇ ਦੋਹਤਰੇ ਹਸਨ ਅਤੇ ਹੁਸੈਨ, ਉਹ ਜਿਹੜਾ ਹਸਨ ਸੀ ਉਦੋਂ 5-6 ਸਾਲ ਦਾ ਸੀ, ਅਤੇ ਪੈਗੰਬਰ ਆਪਣੇ ਨਾਨਾ ਜੀ ਨੂੰ ਕਹਿਣ ਲੱਗਾ ਵੀ ਤੁਸੀਂ ਮਹਿਮਾ ਕਰਦੇ ਹੋ ਫਜਰ ਵੇਲੇ ਦੀ ਨਮਾਜ਼ ਦੀ, ਫਜਰ ਹੁੰਦਾ ਅੰਮ੍ਰਿਤ ਵੇਲਾ, ਜਿਹਨੂੰ ਅਲਲ ਸੁਬਾ ਮੁਸਲਮਾਨ ਕਹਿੰਦੇ ਨੇ, ਅੱਲਾ ਦੀ ਸੁਬਾ, ਅੱਲਾ ਦੀ ਬੰਦਗੀ ਕਰਨ ਵਾਲੀ ਸਵੇਰ, ਤੜਕਾ, 5 ਵਕਤ ਦੇ ਨਮਾਜ਼ੀ ਹੈ ਨਾ, ਸਭ ਤੋਂ ਪਹਿਲੀ ਨਮਾਜ਼ ਫਜਰ ਦੀ ਹੈ। ਤਾਂ ਉਹ ਦੋਹਤਰਾ ਕਹਿਣ ਲੱਗਾ, ਜੀ ਤੁਸੀਂ ਮਹਿਮਾ ਦੱਸਦੇ ਹੋ ਫਜਰ ਵੇਲੇ ਦੀ ਨਮਾਜ਼ ਦਾ, ਬਿਲਕੁਲ ਇਹ ਸਮੇਂ ਦਾ ਪ੍ਰਭਾਵ ਹੁੰਦਾ ਮਨ 'ਤੇ, ਤਾਂ ਹੀ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਕਿਹਾ। ਔਰ ਬ੍ਰਹਮ ਮਹੂਰਤ, ਅੱਧੀ ਰਾਤ ਤੋਂ ਬਾਅਦ ਦਾ ਸਮਾਂ, ਦਿਨ ਚੜ੍ਹੇ ਤੱਕ, ਇਹ ਵਧੀਆ ਹੈ ਰੱਬ ਨੂੰ ਯਾਦ ਕਰਨ ਵਾਸਤੇ, ਉਸ ਵੇਲੇ ਇਕਾਗਰਤਾ ਜ਼ਿਆਦਾ ਹੁੰਦੀ। ਖੈਰ ਉਦੋਂ ਬੰਦਗੀ ਵਾਲੀਆਂ ਰੂਹਾਂ ਵੀ ਜੁੜੀਆਂ ਹੁੰਦੀਆਂ ਅਤੇ ਉਹਨਾਂ ਦਾ ਪ੍ਰਭਾਵ ਵੀ ਫੈਜ਼ਾ 'ਤੇ ਹੁੰਦਾ, ਇਸ ਵਾਸਤੇ ਬੜੀ ਵਧੀਆ ਚੀਜ਼ ਹੈ ਅੰਮ੍ਰਿਤ ਵੇਲਾ, ਇਹ ਸਾਰਿਆਂ ਧਰਮਾਂ 'ਚ ਮੰਨਿਆ। ਤਾਂ ਕਹਿੰਦੇ ਪੈਗੰਬਰ ਸਾਹਿਬ, ਨਾਨਾ ਜੀ ਮੈਨੂੰ ਵੀ ਉਠਾ ਕੇ ਲੈ ਕੇ ਜਾਇਓ, ਮੈਂ ਫਜਰ ਦੀ ਨਮਾਜ਼ ਉਦਾਰੀ ਕਰਨੀ ਚਾਹੁੰਦਾ। ਕਹਿੰਦੇ ਤੂੰ ਬੱਚਾ ਹੈ, ਬੱਚਿਆਂ ਨੂੰ ਨੀਂਦ ਬੜੀ ਪਿਆਰੀ ਹੁੰਦੀ ਆ, ਔਖਾ ਹੋਵੇਗਾ, ਤੰਗੀ ਕੱਟੇਗਾ, ਕੋਈ ਨਹੀਂ, ਵੱਡਾ ਹੋ ਕੇ ਕਰ ਲਿਆ ਕਰੀ। ਕਹਿਣ ਲੱਗਾ, ਨਹੀਂ ਮੈਨੂੰ ਜ਼ਰੂਰ ਤੁਸੀਂ ਇਹ ਕਿਰਪਾ ਕਰਨੀ, ਉਠਾ ਕੇ ਲੈ ਜਾਓ। ਤਾਂ ਪੈਗੰਬਰ ਸਾਹਿਬ ਨੇ ਉਠਾਇਆ ਆਪਣੇ ਦੋਹਤਰੇ ਨੂੰ, ਉਜੂ ਸਾਜਿਆ, 5 ਇਸ਼ਨਾਨਾ ਆਦਿਕ, ਅਤੇ ਨਮਾਜ਼ ਪੜ੍ਹਨ ਗਏ। ਨਮਾਜ਼ ਪੜ੍ਹੀ, ਉਸ ਵੇਲੇ ਪ੍ਰਭਾਵ ਐਸਾ ਕਿ ਬੜਾ ਆਨੰਦ ਆਇਆ। ਆਨੰਦ ਪ੍ਰਾਪਤ ਹੋਇਆ ਤੇ ਤੁਰੇ ਆਉਂਦੇ ਸੀ ਵਾਪਸ। ਤੇ ਉਹ ਆਰਾਮ ਦੀ ਧਰਤੀ, ਤੜਕੇ ਹੀ ਠੰਡ ਹੁੰਦੀ ਆ, ਪਹਿਲਾਂ ਗਰਮੀ ਬਹੁਤ ਰੇਤਾ ਨਾ, ਤੇ ਉਹ ਲੋਕ ਸੁੱਤੇ ਸੀ ਕੋਠਿਆਂ ਦੀਆਂ ਛੱਤਾਂ ਤੇ ਚਾਦਰੇ ਲੈ ਕੇ, ਤੇ ਕਹਿਣ ਲੱਗੇ ਬੇਵਕੂਫ ਲੋਕ ਨੇ, ਕਿੱਡਾ ਵਧੀਆ ਸਮਾਂ ਆਏ ਅਲਲ ਸੁਭਾ, ਇਹ ਫਜਰ ਦੀ ਨਮਾਜ਼ ਦਾ, ਨਮਾਜ਼ ਭੁਲਾ ਕੇ ਕੋਠਿਆਂ ਦੇ ਸੁੱਤੇ ਪਏ ਨੇ। ਪੈਗੰਬਰ ਸਾਹਿਬ ਨੇ ਕਿਹਾ ਬੇਟਾ ਇੱਕ ਦਿਨ ਨਮਾਜ਼ ਅਦਾ ਕੀਤੀ ਤੇ ਹੰਕਾਰ ਅੰਦਰ ਬੋਲਣ ਲੱਗ ਪਿਆ, ਸਿਰਫ ਇੱਕ ਦਿਨ ਨਮਾਜ਼ ਅਦਾ ਕੀਤੀ ਆ ਤੇ ਦੂਜਿਆਂ ਵੱਲ ਵੇਖ ਕੇ ਹੰਕਾਰ ਫੁਰਨ ਲੱਗ ਪਿਆ। ਨਹੀਂ ਬੇਟਾ, ਇਹਨਾਂ ਵੱਲ ਵੇਖ ਕੇ ਦਇਆ ਚ ਆਉਣਾ ਤੇ ਅਰਦਾਸ ਕਰਨੀ, ਪਰਮਾਤਮਾ ਖੁਦਾ ਅੱਗੇ ਦੁਆ ਕਰ ਵੀ ਇਹਨਾਂ ਨੂੰ ਰੱਬ ਸਮਤ ਦੇ ਨਮਾਜ਼ ਅਦਾ ਕਰਨ ਤੇਰੀ, ਕਿਉਂਕਿ ਜਿਹੜਾ ਇਸ ਪਾਸੇ ਲੱਗਾ ਉਹ ਸਾਰਿਆਂ ਵਾਸਤੇ ਇਹ ਮੰਗਦਾ ਦਾ, ਮਹਾਰਾਜ ਸਭ ਦਾ ਭਲਾ ਕਰੋ, ਸਾਰਿਆਂ ਨੂੰ ਆਪਣੇ ਨਾਲ ਜੋੜੋ, ਇਹ ਤਾਂ ਚੰਗੀ ਗੱਲ ਆ, ਪਰ ਜਿਹੜਾ ਇਹਨਾਂ ਵੱਲ ਵੇਖ ਕੇ ਹੰਕਾਰ ਕਰਨਾ ਇਹ ਨਹੀਂ ਚੰਗਾ। ਗੁਰੂ ਕੇ ਪਿਆਰਿਓ, ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਰੱਖਣਾ ਚਾਹੀਦਾ ਕਿ ਅੱਜ ਕੋਈ ਸ਼ਰਾਬੀ, ਕਬਾਬੀ, ਵਿਕਾਰੀ ਵੀ ਹੋਏ, ਕਬੀਰ ਜੀ ਨੇ ਸਾਵਧਾਨਤਾ ਸਾਨੂੰ ਦਿੱਤੀ ਹੈ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਈ, ਇੱਥੇ ਰੰਕ ਕੰਗਾਲ ਪੈਸੇ ਵੱਲੋਂ ਨਹੀਂ, ਜਿਹੜਾ ਭਗਤੀ ਭਾਵਨਾ ਸ਼ੁਭ ਗੁਣਾਂ ਵੱਲੋਂ ਰੰਕ ਕੰਗਾਲ ਹੈ ਉਹਦੇ ਵੱਲ ਵੀ ਵੇਖ ਕੇ ਹੱਸੀਏ ਨਾ, ਮਖੌਲ ਨਾ ਕਰੀਏ ਬੇਵਕੂਫ ਬੰਦਾ। ਨਹੀਂ ਨਹੀਂ, ਅੱਜ ਉਹ ਸੋ ਨਾ ਉਹ ਸਮੁੰਦਰ ਮੈਂ, ਸਾਡੇ ਜੀਵਨ ਦੀ ਬੇੜੀ ਅਜੇ ਸਮੁੰਦਰ ਵਿੱਚ ਹੈ, ਸੰਸਾਰ 'ਚ ਕਿਆ ਜਾਣੋ ਕਿਆ ਹੋਇਆ, ਕੀ ਜਾਣੀਏ ਕੀ ਹੋਣਾ। ਸੋ ਇੱਕ ਗ੍ਰੰਥਾਂ 'ਚ ਸਾਖੀ ਲਿਖੀ ਹੈ ਕਿ ਮਹਾਂਪੁਰਸ਼ ਨੂੰ ਇੱਕ ਵੇਸਵਾ ਨੇ ਕਿਹਾ ਕਿ ਸੰਤ ਜੀ ਬੜਾ ਬੜਾ ਦਾੜਾ ਵਧਾਇਆ ਹੋਇਆ, ਤੁਹਾਡੇ ਦਾੜੇ ਦੇ ਵਾਲਾਂ ਨਾਲੋਂ ਮੇਰੇ ਕੁੱਤੇ ਦੀ ਪੂਛ ਦੇ ਵਾਲ ਸੋਹਣੇ, ਤੇਤਰੇ ਮੇਤਰੇ ਚਮਕੀਲੇ ਜੇ, ਇਹ ਜ਼ਿਆਦਾ ਸੋਹਣੇ ਲੱਗਦੇ ਨੇ। ਤਾਂ ਗੁੱਸਾ ਨਹੀਂ ਕੀਤਾ, ਕਹਿਣ ਲੱਗੇ ਬੀਬੀ ਜੀ ਹੋ ਸਕਦਾ। ਤਾਂ ਫਿਰ ਜਦੋਂ ਅੰਤ ਸਮਾਂ ਸੀ ਉਦੋਂ ਸੱਦਿਆ ਉਸ ਬੀਬੀ ਨੂੰ ਅਤੇ ਦਾੜਾ ਫੜ ਕੇ ਕਹਿਣ ਲੱਗੇ ਕੁੱਤੇ ਦੀ ਪੂਛ ਦੇ ਵਾਲਾਂ ਨਾਲੋਂ ਕਰੋੜਾਂ ਹੀ ਦਰਜਾ ਅੱਗੇ ਹਨ ਇਹ ਵਾਲ, ਇੰਝ ਕਿਹਾ। ਅਤੇ ਸੇਵਕਾਂ ਨੇ ਕਿਹਾ ਜੀ ਉੱਦਣ ਨਹੀਂ ਸੀ ਜਵਾਬ ਦਿੱਤਾ, ਕਹਿੰਦੇ ਜੇ ਬੇੜੀ ਸੰਸਾਰ ਦੇ ਵਿੱਚ ਹੀ, ਸਮੁੰਦਰ 'ਚ ਕੀ ਪਤਾ ਡੁੱਬਣੀ ਕਿ ਬਣੇ ਲੱਗਣੀ, ਹੁਣ ਬੇੜਾ ਪਾਰ ਹੋ ਗਿਆ, ਚੱਲੇ ਹਾਂ ਵਾਹਿਗੁਰੂ ਦੇ ਦੇਸ਼। ਇਸ ਕਰਕੇ ਕਿਹਾ ਬੀਬੀ ਨੂੰ ਦੱਸ ਚੱਲੀਏ ਕਿ ਰੱਬ ਦੇ ਸਿਮਰਨ ਵਿੱਚ ਕੀ ਤਾਕਤ ਹੈ, ਇਹ ਸੁੱਚਾ ਦਾੜਾ ਲੈ ਕੇ ਚੱਲੇ ਹਾਂ ਵਾਹਿਗੁਰੂ ਦੇ ਦਰ। ਨਾਨਕ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਜੇ ਨਿਭ ਜੇ ਕਿਸੇ ਦੀ। ਤਾਂ ਇਸ ਕਰਕੇ ਹਜ਼ੂਰ ਇੱਥੇ ਨਿਮਰਤਾ ਸਿਖਾ ਰਹੇ ਨੇ ਕਿ ਬੇਨਤੀ 'ਚ ਰਹਿਣਾ ਹਮੇਸ਼ਾ, ਆਪਣੀ ਭਗਤ ਨਿਭਾਹੇ ਹੇ ਵਾਹਿਗੁਰੂ, ਤੋੜ ਚੜ੍ਹਾਉਣੀ ਆਪਣੀ ਭਗਤੀ, ਤੁਹਾਡੀ ਦਇਆ ਤੋਂ ਬਿਨਾਂ ਨਹੀਂ ਹੋ ਸਕਦਾ, ਰਸਤੇ 'ਚ ਬੜੀਆਂ ਰੁਕਾਵਟਾਂ ਹਨ। ਸੋ ਇਸ ਪ੍ਰਕਾਰ ਕਬੀਰ ਭਾਰ ਪਰਾਈ ਸਿਰ ਚੜ੍ਹੈ, ਚੱਲਿਓ ਚਾਹੇ ਬਾਟ, ਆਪਣੇ ਭਾਰ ਹੈ ਨਾ ਡਰੈ, ਅੱਗ ਹੈ ਉਹ ਘੱਟ ਘਾਟ, ਅੱਗੇ ਉੱਠੀਆਂ ਘਾਟੀਆਂ। ਅਜੇ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਜਦੋਂ ਦਰਬਾਰ ਸਾਹਿਬ ਆਉਂਦੇ ਸੀ ਨਾ, ਤਾਂ ਗੁਰੂ ਮਹਾਰਾਜ ਦੇ ਦਰਵਾਜ਼ੇ ਦੀ ਸਰਦਲ 'ਤੇ ਰੱਖ ਕੇ ਮੱਥਾ ਘਸਾਉਂਦੇ ਸੀ ਆਪਣਾ, ਅਤੇ ਖੂਨ ਵੀ ਨਿਕਲਦਾ ਸੀ ਕਈ ਵਾਰੀ। ਕਈ ਪ੍ਰੇਮੀਆਂ ਪੁੱਛਿਆ ਮਹਾਂਪੁਰਸ਼ੋ ਇੰਨਾ ਕਿਉਂ, ਕਹਿੰਦੇ ਨਾ ਚਾਹੁੰਦਿਆਂ ਹੋਇਆਂ ਜਿਹੜੀਆਂ ਸੰਗਤਾਂ ਹਨ ਇਸ ਗੁਰੂ ਦੇ ਸਰੀਰ ਨੂੰ, ਇਸ ਖਲੜੇ ਨੂੰ ਮੱਥਾ ਟੇਕਦੀਆਂ, ਹੈ ਤਾਂ ਗੁਰੂ ਮਹਾਰਾਜ ਦਾ ਪਰ ਇਹ ਖਰਾਜ ਚੜ੍ਹ ਜਾਂਦਾ, ਇਸ ਖਲੜੇ ਨੂੰ ਵੀ ਮੱਥਾ ਟੇਕਦੀਆਂ, ਅਤੇ ਫਿਰ ਇਹਦੇ ਤੋਂ ਕਰਜ਼ਾ ਲਾਉਣਾ ਨਾ। ਗੁਰੂ ਮਹਾਰਾਜ ਦੇ ਦਰ 'ਤੇ ਮੱਥਾ ਰਗੜ ਰਗੜ ਕੇ ਉਹ ਖਰਾਜ ਸੰਗਤਾਂ ਦਾ ਸਿਰ ਤੋਂ ਕਰਜ਼ਾ ਲਾਈਦਾ, ਅਤੇ ਮਹਾਰਾਜ ਇਹ ਭਾਰ ਅਸੀਂ ਨਹੀਂ ਚੁੱਕ ਸਕਦੇ, ਇਹ ਤੁਸੀਂ ਚੁੱਕੋ ਮਹਾਰਾਜ, ਸਾਡੇ 'ਚ ਸਮਰੱਥਾ ਨਹੀਂ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇਹ ਸ਼ਰਨ, ਜਦੋਂ ਤੱਕ ਹੰਕਾਰ ਬੰਦੇ ਦੇ ਅੰਦਰ ਬੋਲਦਾ ਹੈ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਚੜ੍ਹਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅੱਤ ਭੀੜੀ, ਉੱਥੇ ਟਿਕਿਆ ਨਾ ਪੁਣਹਣਾ ਮੱਛਰ, ਖੰਡੇ ਦੀ ਧਾਰ 'ਤੇ ਮੱਛਰ ਦਾ ਦਾਣਾ ਨਹੀਂ ਟਿਕਦਾ, ਚੱਲ ਨਾ ਸਕਿਆ ਉੱਪਰ ਕੀੜੀ, ਕੀੜੀ ਜਿੰਨੀ ਹੋਮੈ ਰੱਖਣ ਵਾਲਾ ਵੀ ਇਸ ਮਾਰਗ 'ਤੇ ਅੱਗੇ ਨਹੀਂ ਚੱਲ ਸਕਦਾ। ਸੋ ਵੱਡਾ ਹੰਕਾਰ ਹੀ ਰੋਗ ਹੈ, ਦੀਰਘ ਰੋਗ ਇਹਨੂੰ ਕਿਹਾ ਹਜ਼ੂਰ ਨੇ। ਇਸ ਕਰਕੇ ਹਮੇਸ਼ਾ ਆਖਰੀ ਸਾਹ ਤੱਕ ਬੇਨਤੀ ਕਰਨੀ, ਮਹਾਰਾਜ ਆਖਰੀ ਸਾਹ ਤੱਕ ਸਾਡੀ ਆਪਣੀ ਭਗਤੀ ਸਾਨੂੰ ਜੋੜੀ ਰੱਖਿਓ, ਇਹ ਭਗਤੀ ਨਿਭਾਇਓ, ਸੱਚੇ ਪਾਤਸ਼ਾਹ ਰਾਜ ਨਾ ਰਹਿ ਜੀ, ਆਪਣੀ ਭਗਤ ਨਿਭਾਹੇ ਠਾਕੁਰ ਆਇਓ ਆਹੇ, ਹੇ ਠਾਕੁਰ ਮਾਲਕ ਜੀ, ਪੈਦਾ ਕਰਨ ਵਾਲੇ, ਪਾਲਣ ਵਾਲੇ, ਸੰਘਾਰ ਕਰਨ ਵਾਲੇ ਵਾਹਿਗੁਰੂ ਜੀ, ਆਹੇ ਚਾਹ ਨਾ ਕਰਕੇ ਬੜੀ ਤੀਬਰ ਤਾਂਘ ਦੇ ਨਾਲ ਮਹਾਰਾਜ ਮੈਂ ਤੁਹਾਡੀ ਸ਼ਰਨ 'ਚ ਆਇਆ, ਆਸਰਾ ਤੱਕਿਆ ਹੈ, ਇਸ ਸ਼ਰਨ ਪਏ ਦੀ ਲਾਜ ਜ਼ਰੂਰ ਰੱਖ ਦਿਓ। ਸ਼ਰਨ ਪਰੇ ਕੀ ਰਾਖ ਤਾਂ ਨਾ ਹੀ ਸਹਸਾਇਆ, ਇਸ ਗੱਲ ਵਿੱਚ ਕੋਈ ਸੰਸਥਾ ਨਹੀਂ, ਜੋ ਸ਼ਰਨ ਪਰੈ ਤਿਸ ਕੀ ਪੱਤ ਰੱਖੈ, ਜਾਏ ਪੁੱਛੋ ਵੇਦ ਪੁਰਾਣੀ ਹੈ, ਮਨ ਸ਼ਰਨ 'ਚ ਆ ਜਾਏ। ਸਰੀਰ ਦਾ ਮੱਥਾ ਤਾਂ ਰੋਜ਼ ਆਪਾਂ ਟੇਕਦੇ ਹਾਂ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਘੂਲੈ ਤੋ ਮਨ ਜੋ ਆਵੈ ਸ਼ਰਨ, ਹੇ ਮਨਾ ਉਦਣ ਛੁੱਟ ਜਾਏਗਾ ਜਦੋਂ ਸ਼ਰਨ 'ਚ ਆ ਜਾਏਗਾ। ਮਾਨ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਤੁਹਾਡੀ ਸ਼ਰਨ ਚ ਤਾਂਘ ਕੇ ਆਏ ਆ ਰਹਾਓ। ਨਾਮ ਪਦਾਰਥ, ਨਾਮ ਹੀ ਵੱਡੀ ਦਾਤ ਹੈ। ਇਹ ਲੋਕਾਂ ਨੇ ਚਾਰ ਪਦਾਰਥ ਮੰਨੇ ਨੇ, ਜਿਵੇਂ ਬਚਨ ਹੈ ਚਾਰ ਪਦਾਰਥ ਜੇ ਕੋ ਮੰਗ, ਧਰਮ ਧਰਮੀਆਂ ਵਾਲੇ ਸਾਰੇ ਗੁਣ, ਅਰਥ ਪਦਾਰਥ ਸਾਰੇ, ਕਾਮਨਾ ਪੂਰੀਆਂ ਹੋਣੀਆਂ, ਧਰਮ ਅਰਥ ਕਾਮ ਤੇ ਮੋਹ, ਅੰਤ ਨੂੰ ਮੁਕਤੀ ਮਿਲ ਜਾਣੀ। ਇਹ ਜਿਸ ਸਿਆਣੇ ਚੰਗੇ ਬਣ ਕੇ ਰਹਿਣਾ ਤਾਂ ਹੀ ਮੁਕਤੀ ਮਿਲੇਗੀ ਨਾ। ਇਸ ਪ੍ਰਕਾਰ ਧਰਮ ਵੀ ਹੋਣਾ, ਪਦਾਰਥ ਵੀ ਹੋਣੇ, ਕਾਮਨਾ ਪੂਰੀਆਂ ਹੋਣੀਆਂ ਤੇ ਮੁਕਤੀ ਮਿਲ ਜਾਣੀ। ਪਰ ਸਤਿਗੁਰੂ ਮਹਾਰਾਜ ਨੇ ਇਸ ਜਨਮ ਨੂੰ ਵੀ ਪਦਾਰਥ ਕਿਹਾ, ਨਾਮ ਨੂੰ ਪਦਾਰਥ ਕਿਹਾ, ਗਿਆਨ ਨੂੰ ਪਦਾਰਥ ਕਿਹਾ, ਮੁਕਤੀ ਨੂੰ ਪਦਾਰਥ ਕਿਹਾ। ਇਹ ਵੀ ਵੱਡੀਆਂ ਚੀਜ਼ਾਂ ਦਾ ਨਾਮ ਹੈ ਪਦਾਰਥ। ਤਾਂ ਨਾਮ ਪਦਾਰਥ ਹੋਏ ਸਕਾਰਥ, ਆਪਣਾ ਨਾਮ ਬਖਸ਼ੋ ਜਿਸ ਕਰਕੇ ਜੀਵਨ ਸਕਾਰਥਾ ਮਤਲਬ ਸਫਲਾ ਹੋ ਜਾਂਦਾ। ਹਿਰਦਾ ਚਰਨ ਵਸਾਹੇ, ਮਹਾਰਾਜ ਆਪਣੇ ਚਰਨ, ਨਾਮ ਰੂਪੀ ਚਰਨ, ਗੁਰੂ ਕਾ ਸ਼ਬਦ ਰੂਪੀ ਚਰਨ ਹਿਰਦੇ 'ਚ ਵਸਾਇਓ, ਸਾਡੇ ਹਿਰਦੇ 'ਚ ਵਸਾ ਦਿਓ ਸੱਚੇ ਪਾਤਸ਼ਾਹ। ਇਹ ਮੁਗਤਾ ਹੈ ਜੁਗਤਾ, ਇਹੋ ਹੀ ਮੁਗਤੀ ਹੈ, ਮੁਗਤੀ ਦਾ ਰਸਤਾ ਹੈ, ਇਹੋ ਹੀ ਜੀਵਨ ਦੀ ਜੁਗਤੀ ਹੈ। ਕੀ ਰੱਖੋ ਸੰਤ ਸੰਗਾਹੇ, ਆਪਣੇ ਸੰਤ ਜਨਾਂ ਦੀ ਸੰਗਤ ਵਿੱਚ ਹੀ ਜੋੜ ਕੇ ਰੱਖਿਓ ਸੱਚੇ ਪਾਤਸ਼ਾਹ, ਆਪਣੇ ਪਿਆਰਿਆਂ ਦੀ ਸੰਗਤ 'ਚ ਮਿਲਾ ਕੇ ਰੱਖਿਓ, ਕਿਉਂਕਿ ਉੱਥੋਂ ਆਦਤ ਪਈ ਰਹੇਗੀ ਤੇਰਾ ਨਾਮ ਜਪਣ ਦੀ। ਉਹ ਸੰਗਤ ਵਿੱਚ ਜਾਣ ਦਾ ਬੜਾ ਭਾਰੀ ਡਰ ਹੈ, ਇਸ ਕਰਕੇ ਰੱਬ ਦੇ ਸੰਤ ਜਨਾਂ ਦੀ ਸੰਗਤ ਵਿੱਚ ਰਹਿਣਾ ਇਹ ਦਾਤ ਹੈ। ਨਾਮ ਧਿਆਵੋ ਸਹਿਜ ਸਮਾਵੋ ਨਾਨਕ ਹਰ ਗੁਣ ਗਾਹੇ, ਹੇ ਹਰੀ ਤੇਰੇ ਗੁਣਾਂ ਵਿੱਚ ਚੁੱਭੀ ਲਾਈਏ, ਗਾਹ ਮੈਨੇ ਡੂੰਘੇ ਜਾਣਾ, ਤੇਰੇ ਗੁਣਾਂ ਵਿੱਚ ਚੁੱਭੀ ਲਾਈਏ ਸੱਚੇ ਪਾਤਸ਼ਾਹ, ਤੇ ਕਿਰਪਾ ਕਰੋ ਮਹਾਰਾਜ ਮੈਂ ਨਾਮ ਧਿਆਉਂਦਾ ਹੋਇਆ ਸਹਿਜ ਵਿੱਚ ਸਮਾ ਜਾਵਾਂ। ਹਿਰਦੇ 'ਚ ਨਾਮ ਦਾ ਫੁਰਨਾ ਹੋਏ, ਹੋਰ ਫੁਰਨੇ ਨਾ ਹੋਣ, ਤੇਰਾ ਨਾਮ ਹਿਰਦੇ ਚੱਲੇ, ਤੇਰੀ ਯਾਦ ਵਸੀ ਰਵੇ, ਤੇ ਫਿਰ ਸਹਿਜ ਅਵਸਥਾ ਵਿੱਚ ਗਿਆਨ ਅਵਸਥਾ ਅਨੁਭਵੀ ਗਿਆਨ ਉਸ ਅਵਸਥਾ 'ਚ ਮੈਂ ਸਮਾ ਜਾਵਾਂ ਸੱਚੇ ਪਾਤਸ਼ਾਹ, ਤੇਰੇ ਗੁਣਾਂ 'ਚ ਡੂੰਘੀਆਂ ਚੁੱਭੀਆਂ ਲਾਵਾਂ, ਤਾਰੀਆਂ ਲਾਵਾਂ, ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਤੂੰ ਮੇਰਾ ਠਾਕੁਰ ਹਮ ਤੇਰਾ ਦੁਆਰਾ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸ਼ਬਦ ਰਾਹੀਂ ਸਾਨੂੰ ਨਿਮਰਤਾ ਧਾਰ ਕੇ, ਸ਼ਰਨ ਪੈ ਕੇ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਕਿਸੇ ਵੀ ਕਰਮ ਦੀ ਹਉਮੈ ਰੱਖਣ ਵਾਲਾ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਜੇ ਚੜ੍ਹਦਾ। ਧਿਆਨ ਦਿਓ ਆਪਣੇ ਵੱਲ ਕਿ ਹਿਰਦੇ 'ਚ ਹਉਮੈ ਬਿਰਸ ਜਾਏ, ਕਿਸੇ ਕਰਮ ਦਾ, ਕਿਸੇ ਚੀਜ਼ ਦਾ ਹੰਕਾਰ ਨਾ ਅੰਦਰ ਰਹੇ। ਇਹ ਦੇਹ ਤੋਂ ਲੈ ਕੇ ਸ਼ੁਰੂ ਹੁੰਦਾ ਅਤੇ ਅਨੇਕਾਂ ਵੱਡਾ ਰੂਪ ਧਾਰਿਆ ਇਸ ਮਨ ਨੇ, ਹੰਕਾਰ ਅੰਦਰ ਵਸਿਆ, ਮਨ ਰੂਪ ਹੀ ਹੰਕਾਰ ਦਾ ਹੋਇਆ ਹੋਇਆ। ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਇਹ ਮੁਗਤਾ ਇਹ ਜੁਗਤਾ ਰੱਖੋ ਸੰਤ ਸੰਗਾਹੇ, ਨਾਮ ਧਿਆਵੋ ਸਹਿਜ ਸਮਾਵੋ ਨਾਨਕ ਹਰ ਗੁਣ ਗਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।